ਚੋਰੀ ਕੱਢ ਮਾਰਿਆ, ਕਹਿੰਦਾ ਇਸਤਰੀਆਂ ਦੇ ਬੁੱਲਾਂ ਚ ਅੰਮ੍ਰਿਤ ਹੈ। ਉਹਨਾਂ ਨੇ ਇਹ ਬਚਨ ਕਹਿ ਦਿੱਤੇ, ਆਪੋ ਆਪਣੀਆਂ ਰਾਇਆਂ ਦਿੱਤੀਆਂ। ਉਸ ਵੇਲੇ ਸਤਸੰਗਤ ਜੀ ਪੁੱਛਿਆ, ਰਾਮ ਚੰਦਰ ਨੇ, ਦੱਸੋ ਭਾਈ ਠੀਕ ਹੈ? ਵਿਦਵਾਨ ਨੇ ਇੱਕ ਨੇ ਉੱਠ ਕੇ ਹੱਥ ਜੋੜ ਕੇ ਕਿਹਾ, ਹੇ ਭਗਵਾਨ, ਜੇ ਸਵਰਗ ਵਿੱਚ ਅੰਮ੍ਰਿਤ ਹੋਵੇ ਤਾਂ ਇੰਦਰ ਨੂੰ ਕੋਹੜੀ ਨਹੀਂ ਹੋਣਾ ਚਾਹੀਦਾ, ਅੰਮ੍ਰਿਤ ਪੀ ਕੇ ਕੋਹੜੀ ਤਾਂ ਕੋਹੜ ਨਹੀਂ ਰਹਿਣਾ ਚਾਹੀਦਾ। ਜੇ ਚੰਦਰਮਾ ਵਿੱਚ ਅੰਮ੍ਰਿਤ ਹੋਵੇ ਤਾਂ ਉਹ ਕਲੰਕੀ ਨਹੀਂ ਹੋਣਾ ਚਾਹੀਦਾ, ਅੰਮ੍ਰਿਤ ਦਾ ਕਲੰਕ ਨਹੀਂ ਛੱਡਦਾ, ਤੇ ਉਹਨੂੰ ਵਧਣਾ ਘਟਣਾ ਨਹੀਂ ਚਾਹੀਦਾ। ਦੇਖ ਲਓ ਦੂਜ ਤੱਕ, ਇੱਕ ਦੂਜ ਤੋਂ ਫਿਰ ਵਧਣਾ ਸ਼ੁਰੂ ਹੋ ਜਾਂਦਾ ਹੈ, ਪੁੰਨਿਆ ਤੋਂ ਫਿਰ ਘਟਣਾ ਸ਼ੁਰੂ ਹੋ ਜਾਂਦਾ। ਅੰਮ੍ਰਿਤ ਜਦ ਪੀ ਕੇ ਤਾਂ ਅਮਰ ਹੋ ਜਾਈਦਾ ਹੈ, ਚੰਦਰਮਾ ਵਿੱਚ ਵੀ ਅੰਮ੍ਰਿਤ ਨਹੀਂ, ਸਵਰਗ ਵਿੱਚ ਵੀ ਅੰਮ੍ਰਿਤ ਨਹੀਂ। ਕਹਿੰਦੇ ਜੇ ਆਹ ਵਿਅਕਤੀ ਨੇ ਆ ਕੇ ਕਿਹਾ ਇਸਤਰੀ ਦੇ ਹੋਠਾਂ ਵਿੱਚ, ਜੇ ਇਸਤਰੀ ਦੇ ਹੋਠਾਂ ਚ ਅੰਮ੍ਰਿਤ ਹੋਵੇ ਤਾਂ ਉਹਨਾਂ ਦੇ ਪਤੀ ਅੰਮ੍ਰਿਤ ਹੋਣੇ ਚਾਹੀਦੇ, ਪਤੀ ਮਰਨੇ ਨਹੀਂ ਚਾਹੀਦੇ, ਉਹ ਵੀ ਝੂਠਾ ਹੀ ਅੰਮ੍ਰਿਤ ਹੈ, ਉੱਥੇ ਵੀ ਅੰਮ੍ਰਿਤ ਨਹੀਂ। ਪਤਾਲ ਦੇ ਮੰਦਰ ਜੇ ਅੰਮ੍ਰਿਤ ਹੁੰਦਾ ਤਾਂ ਵਿਚਾਰੇ ਜਿਹੜੇ ਜ਼ਹਿਰੀਲੇ ਸੱਪ ਨੇ ਉਹ ਆਪਣੀ ਜ਼ਹਿਰ ਨਾ ਨਿਵਰਤ ਕਰ ਲੈਂਦੇ, ਜਿੱਥੇ ਅੰਮ੍ਰਿਤ ਆ ਉੱਥੇ ਜ਼ਹਿਰ ਨਹੀਂ ਹੋਇਆ ਕਰਦੀ। ਜੇ ਸਮੁੰਦਰ ਵਿੱਚ ਅੰਮ੍ਰਿਤ ਹੁੰਦਾ ਤਾਂ ਸਮੁੰਦਰ ਖਾਰਾ ਨਾ ਰਹਿੰਦਾ, ਸਮੁੰਦਰ ਤਾਂ ਖਾਰਾ ਹੈ, ਅੰਮ੍ਰਿਤ ਪੁਣੇ ਦੇ ਨਾਲ ਉਹਦਾ ਖਾਰ ਪੁਣਾ ਚੱਕਿਆ ਜਾਣਾ ਸੀ। ਇਹ ਸਾਰੀਆਂ ਜਗ੍ਹਾ ਵਿੱਚ ਅੰਮ੍ਰਿਤ ਨਹੀਂ ਹੈ। ਸਾਰੇ ਸੋਚਣ ਲੱਗ ਵੀ ਅੰਮ੍ਰਿਤ ਹੈ ਕਿੱਥੇ। ਹਨੂੰਮਾਨ ਨੂੰ ਪੁੱਛਿਆ ਸਤਸੰਗ ਜੀ ਭਗਵਾਨ ਨੇ, ਕਹਿਣ ਲੱਗੇ ਹੇ ਹਨੂੰਮਾਨ, ਤੂੰ ਅਨਿੰਨਾ ਉਪਾਸ਼ਕ ਹੈ, ਤੂੰ ਦੱਸ ਬਈ ਅੰਮ੍ਰਿਤ ਸਹੀ ਸਹੀ ਬਾਤ ਦੱਸੀ। ਕਹਿਣ ਲੱਗਾ ਜੀ ਮੈਂ ਦੱਸਾਂ, ਸੰਗਿਆ ਸੁਧਾ ਮੈਂ ਮਹੱਤਾ ਓ ਜਨਾ, ਇਹ ਬਚਨ ਕਹਿ ਦਿੱਤੇ। ਕਹਿਣ ਲੱਗਾ ਜਿਹਨੂੰ ਅੰਮ੍ਰਿਤ ਕਹਿੰਦੇ ਹਨ, ਜਿਹਦਾ ਨਾਂ ਅੰਮ੍ਰਿਤ ਪਿਆ ਹੈ, ਉਹ ਮਹਾਤਮਾ ਜਨਾ ਦੀ ਸੰਗਤ ਵਿੱਚ ਹੈ। ਝਰਨਾ ਝਰਦਾ ਨਿਜਰੋਂ ਗੁਰਮੁਖ ਬਾਣੀ ਅਗੜ ਕਢਾਵੈ। ਜਦੋਂ ਖਾਲਸਾ ਜੀ ਗੁਰਬਾਣੀ ਦੁਆਰਾ ਗੁਰੂ ਕੇ ਕੀਰਤਨ ਕਥਾ ਨੂੰ ਵਿਚਾਰਦੇ ਹੈ, ਉਹ ਹੈ ਭਾਈ ਅਸਲੀ ਅੰਮ੍ਰਿਤ ਰਸ। ਅੰਮ੍ਰਿਤ ਹਰ ਰਸ ਹਰ ਕੀਰਤਨੋ ਕੋ ਬਿਰਲਾ ਪੀਵੈ, ਕੋਈ ਬਿਰਲਾ ਹੀ ਆ। ਸਤਸੰਗ ਜੀ ਕਬੀਰ ਸਾਹਿਬ ਨੇ ਵੀ ਕਿਹਾ, ਕਬੀਰ ਪਾਲ ਸਮਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਵੱਡੇ ਤਾਂ ਪਾਇਓ ਤੂੰ ਭਰ ਭਰ ਪੀਓ ਕਬੀਰ। ਉਹ ਰਸਾਂ ਤੋਂ ਸਤਸੰਗ ਜੀ ਪਰੇ ਹੋ ਕੇ ਇਹ ਅੰਮ੍ਰਿਤ ਨਾਮ ਰਸ ਚੱਖੀਦਾ ਹੈ। ਸੋ ਐਸੀ ਜ਼ਿੰਦਗੀ ਨੂੰ ਸਤਸੰਗ ਜੀ ਘੜੀਆਂ ਨੂੰ ਸਫ਼ਰ ਕਰਨ ਵਾਸਤੇ ਆਪਾਂ ਗੁਰੂ ਕੇ ਦਰਬਾਰ 'ਚ ਬੈਠੇ ਹਾਂ, ਬਿਰਤੀਆਂ ਨੂੰ ਕਾਗਰ ਕਰੋ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਇਹ ਸਿੱਖਾਂ ਨੇ ਜਿਸ ਪ੍ਰਕਾਰ ਬੇਨਤੀ ਕਰ ਰਹੇ ਨੇ, ਉਹ ਆਪ ਸੁਣੋ।
ਨਾਨੂ ਰਾਜ ਸੋ ਕਾਲੂ ਆਣਾ।
ਇੱਕ ਸਤਸੰਗ ਜੀ ਨਾਨੂ ਸੀ, ਰਾਜ ਮਿਸਤਰੀ ਪੁਣੇ ਦਾ ਕੰਮ ਕਰਦਾ ਸੀ। ਇੱਕ ਹੋਰ ਕਾਲੂ ਸੀ, ਦੋ
ਕੋਹਲੀ ਹਾੜੀ ਜਾਨ।
ਇੱਕ ਭਾਈ ਹਾੜੀ ਸੀ, ਉਹਦਾ ਉਹ ਕੋਹਲੀ ਗੋਤ ਦਾ ਸੀ।
ਸ੍ਰੀ ਅਰਜਨ ਪਦ ਕਰਕੇ ਨਮੋ।
ਇਹ ਤਿੰਨਾਂ ਨੇ ਆ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਬੋਲੇ ਹੱਥ ਜੋੜ ਤੇ ਸਮੋ,
ਹੱਥ ਜੋੜ ਕਰਕੇ ਉਸ ਸਮੇਂ ਬੋਲੇ,
ਇੱਕ ਬਟ ਸੁਣ ਕੇ ਸ਼ਬਦ ਤੁਮਾਰਾ।
ਮਹਾਰਾਜ ਜੀ ਇਹ ਦੱਸੋ, ਇੱਕ ਜਿਹੜੇ ਤੁਹਾਡੇ ਸ਼ਬਦ ਨੇ ਪੜ੍ਹਦੇ ਤੇ ਸੁਣਦੇ ਹਨ,
ਭਲੇ ਕਰਮ ਕਰ ਜਨਮ ਸੁਧਾਰਾ।
ਉਹਨਾਂ ਨੇ ਪੜ੍ਹਨ ਸੁਣਨ ਵਾਲਿਆਂ ਨੇ ਇੱਕ ਤਾਂ ਸ਼ੁਭ ਕਰਮ ਕਰਨੇ ਸ਼ੁਰੂ ਕਰ ਦਿੱਤੇ ਨੇ, ਸ਼ੁਭ ਕਰਮ ਕਰਕੇ ਆਪਣਾ ਜਨਮ ਸੁਧਾਰ ਲਿਆ। ਜਿਨ੍ਹਾਂ ਨੇ ਤੁਹਾਡੇ ਸ਼ਬਦ ਪੜ੍ਹੇ
ਹੈ, ਐਸੇ ਪੜ੍ਹ ਕੇ ਹੋਏ ਮਾਨੀ।
ਇਹ ਕਹੇ ਜੇ ਨੇ ਬਾਣੀ ਉਹੀ ਆ ਤੁਹਾਡੀ ਦਿੱਤੀ ਹੋਈ, ਉਹ ਪੜ੍ਹ ਕੇ ਇੱਕ ਹੰਕਾਰੀ ਹੋ ਜਾਂਦੇ ਹੈ। ਉਹਨਾਂ ਨੂੰ ਫਲ ਕੀ ਮਿਲੂ, ਉਹਨਾਂ ਨੂੰ ਕੀ ਫਲ ਮਿਲੂ? ਬਾਣੀ ਸ਼ਬਦ ਉਹੀ ਨੇ, ਇੱਕ ਤਾਂ ਜੀ ਪੜ੍ਹ ਕੇ ਆਪਣਾ ਜਨਮ ਸੁਧਾਰ ਲੈਂਦੇ ਨੇ, ਗੁਣਾਂ ਨੂੰ ਗ੍ਰਹਿਣ ਕਰਦੇ ਤੇ ਔਗੁਣ ਕੱਢ ਲੈਂਦੇ ਆ। ਇੱਕ ਪੜ੍ਹ ਸੁਣ ਕੇ ਹੰਕਾਰੀ ਹੋ ਜਾਂਦੇ ਆ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਰਾਗੀ ਪਾਠੀ ਕੋਈ ਨਹੀਂ, ਇੱਕ ਹੰਕਾਰੀ ਹਨ।
ਗੈ ਵਿਸ਼ਨ ਨਾਰ ਬਿਰਾਨੀ,
ਔਰ ਪਰਾਏ ਘਰਾਂ ਵੱਲ ਨੂੰ ਤੱਕਦੇ ਨੇ, ਵਿਸ਼ੇ ਭੋਗਦੇ ਹਨ,
ਬੁਰ ਬੁਰੇ ਕਰਮਨ ਕੋ ਕਰਾਂ,
ਹੋਰ ਵੀ ਭੈੜੇ ਕੰਮਾਂ ਨੂੰ ਕਰਦੇ ਨੇ, ਨਾਲੇ ਐਨ ਬਾਣੀ ਪੜ੍ਹਦੇ ਹਨ।
ਪੜ੍ਹ ਕਰ ਲੋਕਾਂ ਦੇ ਧਨ ਹਿਰਾ,
ਠੱਗ ਕਰਕੇ ਲੋਕਾਂ ਕੋਲ ਬਾਣੀ ਪੜ੍ਹ ਕੇ ਧਨ ਵੀ ਲੈਂਦੇ ਨੇ।
ਇਨਕੀ ਦਸ਼ਾ ਹੋਤ ਹੈ ਕੌਣ,
ਉਹ ਜਿਹੜੇ ਮਹਾਰਾਜ ਇਸ ਤਰ੍ਹਾਂ ਦੀ ਕਰਤੂਤ ਕਰਦੇ ਆ ਪੜ੍ਹ ਕੇ ਉਪਦੇਸ਼ ਨੂੰ ਤੁਹਾਡੇ ਨੂੰ, ਉਹਨਾਂ ਦੀ ਕੀ ਹਾਲਤ ਹੋਵੇਗੀ? ਮਗਰੋਂ ਕੀ ਹਸ਼ਰ ਹੋਵੇਗਾ ਉਹਨਾਂ ਦਾ।
ਸੁਣ ਬੋਲੇ ਗੁਰ ਕਰੁਣਾ ਭਾਵਨਾ,
ਕਿਰਪਾ ਦੇ ਘਰ ਗੁਰ ਅਰਜਨ ਦੇਵ ਜੀ ਬੋਲੇ,
ਪੜ੍ਹੇ ਸੁਣੇ ਜੇ ਹਿਤ ਕਲਿਆਣ।
ਲੋ ਸਿੱਖੋ, ਤੁਹਾਨੂੰ ਨਿਰਣੇ ਕਰਕੇ ਦੱਸਦੇ ਆ, ਜਿਹੜਾ ਆਪਣੀ ਮੁਕਤੀ ਵਾਸਤੇ ਜੰਮਣ ਮਰਨ ਮੇਟਣ ਵਾਸਤੇ ਬਾਣੀ ਪੜ੍ਹਦਾ ਹੈ,
ਸ਼ੁਭ ਕਰਮੀ ਕੇ ਕਰੈ ਗੁਜਰਾਨ।
ਔਰ ਸ਼ੁਭ ਕਰਮੀ ਹੈ ਤੇ ਗੁਜ਼ਾਰਾ ਆਪਦਾ ਧਰਮ ਦੀ ਕਿਰਤ ਕਰਕੇ ਕਰਦਾ ਹੈ ਔਰ ਬਾਣੀ ਪੜ੍ਹਦਾ ਹੈ।
ਅਰਧ ਲਖੈ ਦੁਰਮਤ ਕੋ ਤਿਆਗੈ,
ਉਹ ਹੌਲੀ ਹੌਲੀ ਖੋਟੀ ਮਤ ਨੂੰ ਤਿਆਗ ਦਿੰਦਾ ਹੈ।
ਸਤਨਾਮ ਸਿਮਰਨ ਅਨਰਾਗੈ,
ਔਰ ਸੱਚੇ ਨਾਮ ਦੇ ਸਿਮਰਨ ਵਿੱਚ ਲੱਗ ਜਾਂਦਾ ਹੈ।
ਜਿਨ ਕਉ ਜਨਮ ਮਰਨ ਮਿਟ ਜਾਏ,
ਉਹ ਗੁਰਬਾਣੀ ਦੇ ਜਿਹੜੇ ਅਰਥਾਂ ਨੂੰ ਜਾਣ ਜਾਣ ਕੇ ਬਿਰਤੀ ਟਿਕਾਉਂਦਾ ਨਾ, ਸਮਝ ਸਮਝ ਕੇ ਉਹਦੀ ਸਤਵੀਂ ਬਿਰਤੀ ਲੱਗ ਜਾਂਦੀ, ਜੰਮਣ ਮਰਨ ਮਿਟ ਜਾਂਦਾ।
ਗੁਰ ਸਮੀਪਤਾ ਸੋ ਨਰ ਪਾਏ,
ਉਹ ਜਦੋਂ ਅੰਤ ਦਾ ਸਮਾਂ ਆਉਂਦਾ ਗੁਰਪੁਰੀ ਨੂੰ ਚਲਿਆ ਜਾਂਦਾ, ਉਹ ਜਮਾਂ ਦੇ ਧੱਕੇ ਨਹੀਂ ਚੜਦਾ, ਉਹ ਗੁਰੂ ਸਾਹਿਬ ਦੇ ਕੋਲ ਚਰਨ ਚਰਨਾਂ ਜਾ ਬਰਾਜਦਾ।
ਠਹਿਲੇਨ ਧਨ ਕੋ ਧਰ ਲੋਭਾ,
ਜਿਹੜੇ ਸਾਡੀ ਬਾਣੀ ਪੜ੍ਹ ਕੇ ਭਾਈ ਇਹੀ ਪੜ੍ਹਦੇ ਨੇ ਧਨ ਦੇ ਲੋਭ ਵਾਸਤੇ,
ਰਹੇ ਕੁਕਰਮਨ ਪ੍ਰਾਪਨ ਸੋਭਾ,
ਔਰ ਮਨ ਵਿੱਚ ਹੈ ਵੀ ਸਾਡੀ ਵਡਿਆਈ ਹੋਵੇ, ਖੋਟੇ ਕਰਮ ਵੀ ਕਰਦੇ ਨੇ।
ਜਮੈ ਮਨ ਪ੍ਰਕਾਸ਼ ਕੋ ਭਾਏ,
ਉਹ ਤਾਂ ਇਸ ਤਰ੍ਹਾਂ ਦੇ ਲੋਕ ਨੇ ਜਿਵੇਂ ਜਿਹੜਾ ਸੱਪ ਹੁੰਦਾ ਉਹਦੇ ਕੋਲੇ ਮਣੀ ਹੁੰਦੀ ਆ, ਕਈ ਸੱਪਾਂ ਕੋਲੇ ਉਹਦਾ ਪ੍ਰਕਾਸ਼ ਪਾ ਕੇ
ਬੀਨ ਬੀਨ ਕਿਰਮਨ ਕੋ ਖਾਏ,
ਚੁਣ ਚੁਣ ਕੇ ਕੀੜੇ ਖਾਂਦਾ ਖਾਦਸਾ ਜੀ ਸੱਪ, ਮਣੀ ਵਾਲੇ ਸੱਪ ਸਤਸੰਗ ਜੀ ਸੁਭਾਅ ਅਨੁਸਾਰ ਵੱਖਰੇ ਵੱਖਰੇ ਨੇ। ਇੱਕ ਤਾਂ ਸਤਸੰਗ ਜੀ ਉੱਤਮ ਸੱਪ ਦਾ ਸੁਭਾਅ ਹੈ, ਜਦੋਂ ਉਹਦੇ ਕੋਲ ਮਣੀ ਪ੍ਰਗਟ ਹੋ ਜਾਂਦੀ ਹੈ ਉਹ ਮਣੀ ਨੂੰ ਅਗੜਛ ਲੈਂਦਾ, ਬਾਹਰ ਕੱਢਦਾ, ਕੱਢਦਾ ਕਦੋਂ ਹੈ ਮਹੀਨੇ ਬਾਅਦ, ਰੋਜ਼ ਨਹੀਂ ਕੱਢਦਾ, ਕੱਢਣੀ ਵੀ ਉਦੋਂ ਹੈ ਜਦੋਂ ਸਤਸੰਗੀ ਪੂਰਨਮਾਸ਼ੀ ਦੀ ਰਾਤ ਹੋਵੇ, ਇੱਕ ਮਹੀਨੇ ਬਾਅਦ ਪੂਰਨਮਾਸ਼ੀ ਦੀ ਰਾਤ ਨੂੰ ਉਹ ਸੱਪ ਨੇ ਮਣੀ ਕੱਢਣੀ ਹੈ ਆਪਦੇ ਮਗਜ ਵਿੱਚੋਂ, ਬਾਹਰ ਜਿਸ ਵੇਲੇ ਉਹ ਨਿਕਲੇਗੀ ਪ੍ਰਕਾਸ਼ ਹੋਵੇਗਾ ਉਹਦਾ, ਚੰਦਰਮਾ ਦੀਆਂ ਕਿਰਨਾਂ ਉਹਨੂੰ ਲੱਗ ਲੱਗ ਕੇ ਨਾ ਉਹਦੇ ਚੋਂ ਜਿਵੇਂ ਤਰੇੜ ਦੇ ਕਿਣਕੇ ਹੁੰਦੇ ਨੇ ਘਾਹ ਦੇ ਉੱਤੇ, ਐਂ ਅੰਮ੍ਰਿਤ ਨਿਕਲਣ ਲੱਗ ਜਾਂਦਾ, ਉਹ ਫਿਰ ਵਿਚਾਰਾ ਆਪਣੀ ਮਹੀਨੇ ਦੀ ਜਿਹੜੀ ਜ਼ਹਿਰ ਹੈ ਨਾ ਭਰੀ ਹੋਈ ਅੰਦਰ, ਚੱਟ ਚੱਟ ਕੇ ਜੀਵ ਨਾ ਉਹ ਜ਼ਹਿਰ ਨੂੰ ਖਤਮ ਕਰ ਲੈਂਦਾ। ਜਦੋਂ ਰਾਮ ਆ ਜਾਂਦਾ ਜ਼ਹਿਰ ਤੋਂ, ਉਹ ਹਿੱਸੇ ਮਣੀ ਨੂੰ ਫਿਰ ਅੰਦਰ ਨਗਾ ਦਿੰਦਾ, ਮਹੀਨੇ ਬਾਅਦ ਫਿਰ ਕੱਢ ਲੈਂਦਾ, ਉਹ ਤਾਂ ਮਣੀ ਤੋਂ ਇਹ ਲਾਹਾ ਲੈਂਦਾ। ਇਹ ਕੈਸੇ ਨੇ ਸਾਥੋਂ ਜੀ ਜਿਹਨਾਂ ਕੋਲੇ ਮਣੀ ਆ ਸੱਪਾਂ ਦੇ, ਉਹ ਕੀ ਕਰਦੇ ਆ ਰਾਤ ਨੂੰ ਰੋਜ਼ ਹੀ ਕੱਢਦੇ ਆ, ਜਦੋਂ ਉਹ ਚਮਕਦੀ ਹੈ ਜਿਵੇਂ ਰਾਤ ਨੂੰ ਦੀਵੇ ਕੋਲੇ ਕਿੰਨੇ ਭੁਮੱਕੜ ਜੀਵ ਜੰਤ ਆਉਂਦੇ ਨੇ, ਉਹ ਮਣੀ ਕੋਲੇ ਵੀ ਜੰਗਲ ਦੇ ਵਿੱਚੋਂ ਪੂੰਡ ਜੀਵ ਜੰਤ ਭੁਮੱਕੜ ਵਗੈਰਾ ਬਹੁਤ ਇਕੱਠੇ ਹੁੰਦੇ ਨੇ, ਇਸ ਕੋਲੇ ਬੈਠਾ ਰਹਿੰਦਾ ਸੱਪ, ਉਹਨਾਂ ਨੂੰ ਖਾਈ ਜਾਂਦਾ। ਜਦ ਦੇਖਿਆ ਵੀ ਰੱਜ ਗਿਆ, ਪੇਟ ਭਰ ਗਿਆ ਮਣੀ, ਫੇਰ ਸਤਸੰਗ ਜੀ ਉਹ ਪੇਟ ਆਪਣੇ ਅੰਦਰ ਨਿਗਲ ਲੈਂਦਾ। ਤੀਜੇ ਸੱਪ ਉਹ ਨੇ ਜਦੋਂ ਉਹਨਾਂ ਦੇ ਅੰਦਰ ਮਣੀ ਹੋ ਜਾਵੇ ਨਾ ਪ੍ਰਗਟ, ਉਹ ਅਗੜਛ ਕੇ ਕੇਰਾਂ ਬਾਹਰ ਕੱਢਣ, ਜਦ ਉਹਦਾ ਪ੍ਰਕਾਸ਼ ਦੇਖਦੇ ਹੈ ਬਹੁਤ ਹੀ ਮਸਤ ਹੋ ਜਾਂਦੇ, ਆਲੇ ਦੁਆਲੇ ਮੇਲਦੇ, ਖੁਸ਼ ਹੋ ਜਾਂਦੇ, ਫਕਾਟੇ ਮਾਰ ਮਾਰ ਕੇ ਸਤਸੰਗ ਜੀ ਇੱਧਰ ਉੱਧਰ ਖੇਡਦੇ ਆ ਨਾਲੇ ਮਣੀ ਦੇ ਪ੍ਰਕਾਸ਼ ਵਿੱਚ। ਉਹ ਹੰਕਾਰ ਦੇ ਨਾ ਫਕਾਟੇ ਖੁਸ਼ੀ ਵਿੱਚ ਮਾਰਦਿਆਂ ਮਾਰਦਿਆਂ ਜਿੰਨੀ ਮਿੱਟੀ ਧੂੜ ਉੱਡਦੀ ਆ ਸਾਰੀ ਮਣੀ ਤੇ ਬਹਿ ਜਾਂਦਾ, ਮਣੀ ਮਿੱਟੀ 'ਚ ਲੁਕ ਜਾਂਦੀ ਆ, ਫਿਰ ਲੱਭਦੀ ਨਹੀਂ। ਜਦੋਂ ਨਹੀਂ ਲੱਭਦੀ ਫਕਾਟੇ ਮਾਰ ਮਾਰ ਫਣ ਸਤਸੰਗ ਜੀ ਧਰਤੀ 'ਤੇ ਮਰ ਜਾਂਦੇ, ਉਹਨਾਂ ਦੀ ਆਹ ਹਾਲਤ। ਇਉਂ ਤਿੰਨ ਤਰ੍ਹਾਂ ਦੇ ਸੁਪਨੇ ਮਣੀ ਵਾਲੇ, ਇਸੇ ਤਰ੍ਹਾਂ ਭਾਈ ਗੁਰੂ ਕੇ ਸਿੱਖ ਵੀ ਬਾਣੀ ਨੂੰ ਪੜ੍ਹਨ ਵਾਲੇ ਬੇਅੰਤ ਤਰ੍ਹਾਂ ਦੇ ਹਨ। ਇੱਕ ਤਾਂ ਉਹ ਨੇ ਜਿਹੜੇ ਸਤਸੰਗ ਜੀ, ਜਿਵੇਂ ਉਹ ਪੁੰਨਿਆ ਵਾਲੇ ਦਿਨ ਸਤਸੰਗ ਜੀ ਮਣੀ ਕੱਢਦਾ ਹੈ, ਐਂ ਜਦੋਂ ਬਰਾਗ ਦਾ ਚੰਦਰਮਾ ਅੰਦਰ ਚੜ੍ਹਦਾ ਹੈ ਨਾ ਮਨ ਦੇ ਅੰਦਰ, ਉਦੋਂ ਉਹ ਬਾਣੀ ਨੂੰ ਪੜ੍ਹਦੇ, ਮਨ ਜਾਂਦਾ ਟਿਕ, ਫਿਰ ਸਤਸੰਗ ਜੀ ਅੰਮ੍ਰਿਤ ਦਾ ਰਸ ਆਉਂਦਾ, ਉਸ ਅੰਮ੍ਰਿਤ ਦੇ ਰਸ ਨੂੰ ਮਨ ਦੀ ਬਿਰਤੀ ਇਕਾਗਰ ਕਰਕੇ ਉਹ ਗੁਰਸਿੱਖ ਮਾਣਦੇ ਨੇ, ਵਿਸ਼ਿਆਂ ਦੀ ਜ਼ਹਿਰ ਬੁਝਾ ਲੈਂਦੇ ਨੇ, ਵਿਸ਼ਿਆਂ ਦੀ ਜ਼ਹਿਰ ਨਹੀਂ ਉਹਨਾਂ ਗੁਰਮੁਖਾਂ ਦੇ ਅੰਦਰ ਰਹਿੰਦੀ। ਦੂਸਰੇ ਉਹ ਨੇ ਸਤਸੰਗ ਜੀ ਸੱਪ, ਜਿਹੜੇ ਕੀੜੇ ਮਕੌੜੇ ਖਾਂਦੇ। ਦੂਜੇ ਉਹ ਨੇ ਸਤਸੰਗ ਜੀ ਸਿੱਖ ਇੱਧਰ, ਜਿਹੜੇ ਮਾਇਆ ਦੇ ਪਿੱਛੇ ਸਤਸੰਗ ਦੀ ਬਾਣੀ ਗਿਆਨੀ ਬਣਨਾ, ਪਾਠੀ ਬਣਨਾ, ਰਾਗੀ ਬਣਨਾ, ਘਰ ਵਿੱਚ ਗਰੀਬੀ ਹੈ, ਪੇਟ ਦੀ ਵਜੀਵਿਕਾ, ਬੇਰੁਜ਼ਗਾਰੀ ਥਾਂ ਥਾਂ ਤੇ ਫੈਲੀ ਹੋਈ ਹੈ, ਕੋਈ ਗੁਜ਼ਾਰਾ ਨਹੀਂ ਹੋ ਰਿਹਾ, ਉਹ ਕੀ ਕਰਦੇ ਨੇ ਸਤਸੰਗ ਜੀ ਇਧਰਲੀ ਲਾਈਨ ਪਕੜ ਕੇ ਪਾਠੀ ਬਣ ਕੇ ਗੁਣ ਗਹਿਣ ਕਰਕੇ ਸਤਸੰਗ ਜੀ ਮਾਇਆ ਵਾਸਤੇ ਫਿਰ ਉਹ ਇੱਧਰ ਉੱਧਰ ਵਿਚਰਦੇ। ਮਣੀ ਹੈਗੀ ਉਹਨਾਂ ਕੋਲੇ, ਕਿਉਂ ਗੁਰਬਾਣੀ ਤੋਂ ਮਣੀ ਰਹੇਗੀ ਨਾ। ਉਹ ਸਤਸੰਗ ਜੀ ਆਏ ਨੇ ਜਿਵੇਂ ਉਹ ਸੱਪ ਮਣੀ ਦੇ ਆਸਰੇ ਕੀੜੇ ਖਾ ਕੇ ਪੇਟ ਭਰਦਾ ਹੈ। ਤੀਜੇ ਸਤਸੰਗ ਜੀ ਜਿਵੇਂ ਉਹ ਸੱਪ ਫੁਕਾਟੇ ਮਾਰ ਮਾਰ ਮਰ ਜਾਂਦੇ, ਮਿੱਟੀ ਚ ਰੁਲ ਜਾਂਦੀ ਮਣੀ। ਐਸੇ ਲੋਕ ਨੇ ਵਿਦਿਆ ਬਹੁਤ ਪੜ੍ਹ ਜਾਂਦੇ, ਹੰਕਾਰੀ ਹੋ ਜਾਂਦੇ। ਹੰਕਾਰ ਵੀ ਐਸਾ ਕਿਸੇ ਨੂੰ ਨਿਗਾਹ ਥੱਲੇ ਨਾ ਲਿਆਉਂਦੇ, ਲੋਕਾਂ ਨਾਲ ਸਤਸੰਗ ਫਿਰ ਚਰਚਾ ਕਰਦੇ, ਫੁਕਾਟੇ ਮਾਰ ਮਾਰ ਕੇ ਆ ਵੀ ਮੇਰੇ ਨਾਲ ਜਿਹੜੇ ਮਰਜ਼ੀ ਸ਼ਾਸਤਰ ਨਾਲ ਵਿਚਾਰ ਕਰਦਾ। ਚਰਚਾ ਕਰਨ ਦਾ ਸਤਸੰਗ ਬਹੁਤ ਸਾਰਾ ਪੈਸਾ ਜਿੱਤਣ ਦਾ ਪ੍ਰਾਪਤ ਕਰਨਾ, ਉਹ ਖੱਪ ਖੱਪ ਕੇ ਸਤਸੰਗ ਐਂ ਮਰਦੇ ਨੇ ਜਿਵੇਂ ਸਤਸੰਗ ਉਹ ਸੱਪ ਹੰਕਾਰ ਦੇ ਨਾਲ ਮਣੀ ਲੁਕੋ ਬਹਿੰਦਾ ਮਿੱਟੀ ਚ, ਫੁਕਾਟੇ ਮਾਰ ਕੇ ਧੂੜੋ ਡਾ ਕੇ ਮਗਰੋਂ ਵਿਚਾਰਾ ਤੜਫ ਤੜਫ ਕੇ ਮਰ ਜਾਂਦਾ। ਐਂ ਤਿੰਨ ਤਰ੍ਹਾਂ ਦੇ ਸਤਸੰਗ ਜੀ ਗੁਰਬਾਣੀ ਨੂੰ ਪੜ੍ਹਨ ਵਾਲੇ ਹਨ। ਸੋ ਆਪ ਜੀ ਸਿੱਖਾਂ ਨੇ ਪੁੱਛਿਆ ਕਾਲੂ ਹੋਣਾ ਨੇ, ਮਹਾਰਾਜ ਜੀ ਦੱਸੋ ਕਿਰਪਾ ਕਰੋ, ਤੁਹਾਡਾ ਉਪਦੇਸ਼ ਸਾਰੇ ਸਿੱਖ ਪੜ੍ਹਦੇ, ਉਹਨਾਂ ਨੂੰ ਵੱਖਰਾ ਵੱਖਰਾ ਫਲ ਕਿਵੇਂ ਮਿਲੇਗਾ?
ਤਿਮ ਤਿਨ ਨਰ ਕੀ ਕਿਰਤ ਪਛਾਨੋ।
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਿਵੇਂ ਸੱਪਾਂ ਕੋਲੇ ਮਣੀ ਹੁੰਦੀ ਆ, ਉਹ ਜੀਵ ਜੰਤ ਖਾਂਦਾ ਨਾ ਰੋਜ਼ ਮਣੀ ਕੱਢ ਕੇ ਬਾਹਰ, ਉਹਦੇ ਪ੍ਰਕਾਸ਼ ਦੇ ਆਸਰੇ ਭਮੱਕੜ ਵਗੈਰਾ ਆਉਂਦੇ ਨੇ, ਉਹ ਪੇਟ ਭਰੀ ਜਾਂਦਾ, ਜਦੋਂ ਰੱਜ ਜਾਂਦਾ ਮਣੀ ਨੂੰ ਫੇਰ ਅੰਦਰ ਨਿਗਲ ਲੈਂਦਾ ਹੈ। ਐਂ ਜਿਹੜੇ ਮਾਇਆ ਲੈਂਦੇ ਨੇ ਬਾਣੀ ਪੜ੍ਹ ਪੁੜ੍ਹ ਕੇ ਜਾਂ ਇੱਧਰ ਉੱਧਰ, ਉਹਨਾਂ ਦੀ ਕਿਰਤ ਤਾਂ ਇਸ ਤਰ੍ਹਾਂ ਦੀ ਹੈ।
ਪੜ ਸੁਣਾਏ ਲੈ ਦਰਬ ਮਹਾਨੋ,
ਪੜ੍ਹ ਕੇ ਸੁਣ ਕੇ ਧਨ ਬਹੁਤ ਲੈਂਦੇ ਨੇ।
ਕਰੈ ਕੁ ਕਰਮ ਭੋਗ ਤ੍ਰੇ ਪਰ ਕੋ,
ਉਹਨਾਂ ਨੂੰ ਫਿਰ ਮਨ ਵਿੱਚ ਧਰਮ ਤਾਂ ਦ੍ਰਿੜ ਨਹੀਂ ਨਾ ਹੁੰਦਾ, ਉਹ ਤਾਂ ਕਹਿੰਦਾ ਸਾਡੀ ਕਿਰਤ ਹੈ। ਕੁਝ ਸਤਸੰਗ ਜੀ ਸਮਾਂ ਬਤੀਤ ਹੋਇਆ, ਸੰਤ ਬਾਬਾ ਫਤਿਹ ਸਿੰਘ ਸਾਹਿਬ ਜੀ ਸਤਸੰਗ ਜੀ, ਉਦੋਂ ਸੰਤ ਬਾਬਾ ਚੰਨਣ ਸਿੰਘ ਸਾਹਿਬ ਜੀ ਪ੍ਰਧਾਨ ਸਨ। ਫਤਿਹਗੜ੍ਹ ਸਾਹਿਬ ਸਤਸੰਗ ਜੀ ਕਿੱਡਾ ਵੱਡਾ ਸਥਾਨ ਹੈ, ਪੱਥਰ ਦਿਲ ਵੀ ਉੱਥੇ ਦਰਬ ਜਾਂਦਾ। ਉੱਥੇ ਜਿਹੜਾ ਦਫ਼ਤਰ ਹੈ ਕਮੇਟੀ ਦਾ, ਉੱਥੇ ਕਲਰਕ ਨੇ, ਅਕਾਊਂਟੈਂਟ ਵਗੈਰਾ, ਹੋਰ ਇਹਨਾਂ ਦੀਆਂ ਪਦਵੀਆਂ, ਸਾਰੇ ਸਤਸੰਗ ਜੀ ਇਕੱਠੇ ਹੋ ਕੇ ਰੋਜ਼ ਡਿਊਟੀ ਦਿੰਦੇ, ਮੱਥਾ ਟੇਕਣ ਨਾ ਜਾਂਦੇ। ਉਸ ਵੇਲੇ ਪ੍ਰਬੰਧਕਾਂ ਨੇ ਉਤਲਿਆਂ ਨੇ ਕਿਹਾ ਵੀ ਭਾਈ ਜਿੰਨੇ ਕਰਮਚਾਰੀ ਹੈ, ਮੱਥਾ ਟੇਕੇ ਬਿਨਾਂ ਤੁਸੀਂ ਕੰਮ ਨਾ ਸ਼ੁਰੂ ਕਰਿਆ। ਗ੍ਰੰਥੀ ਨੂੰ ਤਾਂ ਜਾਣਾ ਹੀ ਪੈਂਦਾ, ਚਾਹੇ ਉਹ ਕਿਵੇਂ ਵੀ ਹੋਵੇ। ਦਫ਼ਤਰ ਵਾਲਿਆਂ ਨੂੰ ਤਾਂ ਸਤਸੰਗ ਜੀ ਕਿਹੜਾ, ਉਹਨਾਂ ਨੇ ਉੱਥੇ ਜਾ ਕੇ ਸੇਵਾ ਕਰਨਾ, ਦਫ਼ਤਰ 'ਚ ਕੰਮ ਕਰਨਾ। ਜਦ ਉਹਨਾਂ ਨੂੰ ਸਤਸੰਗ ਜੀ ਇਹ ਕਹਿ ਦਿੱਤਾ, ਕਈਆਂ ਨੇ ਤਾਂ ਜਾ ਕੇ ਸਿੱਧਾ ਹੀ ਕਹਿ ਦਿੱਤਾ ਵੀ ਅਸੀਂ ਤਾਂ ਜਿਹਾ ਜਿਹਾ ਬਾਹਰ ਗੌਰਮੈਂਟ ਦੇ ਦਫ਼ਤਰ 'ਚ ਕੰਮ ਕਰਨਾ ਸੀ, ਉਹ ਜਿਹਾ ਤੁਹਾਡੇ ਖਾਨੇ ਆ, ਇਹ ਸਾਡੇ 'ਤੇ ਹੁਕਮ ਨਹੀਂ ਚਾਹੀਦਾ, ਮਰਜ਼ੀ ਆ ਸਾਡੀ, ਮੱਥਾ ਟੇਕੀਏ ਮਰਜ਼ੀ ਨਾ ਟੇਕੀਏ। ਫਿਰ ਉਹਨਾਂ ਨੂੰ ਬਥੇਰਾ ਕਿਹਾ, ਦੇਖੋ ਭਾਈ ਜਿੰਨੀ ਸੰਗਤ ਬਾਹਰੋਂ ਆਉਂਦੀ ਹੈ ਜਾਂ ਤੁਹਾਨੂੰ ਬੈਠਿਆਂ ਨੂੰ ਦੇਖਦੀ ਹੈ, ਭਾਵਨਾ ਧਾਰਦੀ ਹੈ ਵੀ ਧੰਨ ਭਾਗਾਂ ਵਾਲੇ ਨੇ ਇਹ ਜਿਹੜੇ ਇੱਥੇ ਸੇਵਾਦਾਰ ਲੱਗੇ ਹੋਏ ਨੇ, ਤੁਹਾਡੇ ਵੱਲ ਦੇਖ ਕੇ ਉਹਨਾਂ ਦੀ ਹੋਰ ਸ਼ਰਧਾ ਵਧੇਗੀ। ਕਹਿੰਦੇ ਨਹੀਂ ਜੀ, ਚਾਹੇ ਵਧੇ ਚਾਹੇ ਘਟੇ ਸਵਾਲ ਹੀ ਨਹੀਂ, ਅਸੀਂ ਤਾਂ ਤੁਹਾਡੇ ਕੋਲੋਂ ਨੌਕਰੀ ਲੈਣੀ ਹੈ ਅਤੇ ਕੰਮ ਕਰਨਾ, ਅਸੀਂ ਆਪਣੇ ਵਾਸਤੇ ਮੱਥਾ ਟੇਕਣਾ, ਨੁਕਸਾਨ ਦਾਭ ਸਾਨੂੰ ਹੋਊ, ਤੁਸੀਂ ਸਾਨੂੰ ਕੀ ਦਖਲ ਦੇ ਸਕਦੇ ਹੋ? ਬਿਲਕੁਲ ਜਵਾਬ ਦੇ ਤਾ, ਕਹਿੰਦੇ ਹਟਾਉਣਾ ਹਟਾ ਦਿਓ, ਅਸੀਂ ਹੋਰ ਕਿਸੇ ਆਫਿਸ ਜਾ ਲੱਗਾਂਗੇ। ਸੋ ਸਤਸੰਗਤ ਜੀ ਭਾਵ ਹਨ ਗੁਰਦੁਆਰੇ ਹੀ ਉਹ ਵੀ, ਪਰ ਉਹਨਾਂ ਦਾ ਰੋਜੀ ਨਾ ਪ੍ਰਯੋਜਨ ਹੈ, ਉਹਨਾਂ ਦਾ ਭਾਵਨਾ ਔਰ ਸਤਸੰਗ ਜੀ ਧਾਰਮਿਕ ਲੈਣ ਨਾਲ ਨਹੀਂ ਹੈ। ਇਸੇ ਤਰ੍ਹਾਂ ਸਤਸੰਗਤ ਜੀ ਇੱਕ ਪਿੰਡ ਸਿਓੜਾ, ਸਿਓੜਾ ਸਤਸੰਗ ਜੀ ਰਾੜੇ ਸਾਹਿਬ ਦੇ ਨੇੜੇ, ਉੱਥੇ ਦਾ ਇੱਕ ਪ੍ਰੇਮੀ ਸੀ, ਉਹ ਦਾਸ ਨੂੰ ਲੈ ਗਿਆ। ਮੈਂ ਕਿਹਾ ਵੀ ਤੁਹਾਡੇ ਨਗਰ 'ਚ ਧਾਰਮਿਕ ਸਥਾਨ ਵੀ ਹੈਗੇ? ਕਹਿੰਦੇ ਹਾਂਜੀ, ਗੁਰਦੁਆਰਾ ਸਾਹਿਬ ਵੀ ਹੈ, ਇੱਕ ਦੋ ਸਾਧੂਆਂ ਦੇ ਡੇਰੇ ਵੀ ਹੈ, ਗੁਰਦੁਆਰੇ ਦੇ ਸਾਹਮਣੇ ਸਤਸੰਗ ਜੀ ਰਾਹੋਂ ਪਾਰ ਇੱਕ ਵਿਰਾਗੀਆਂ ਦਾ, ਸਾਧੂਆਂ ਦਾ ਡੇਰਾ। ਜਦ ਮੈਂ ਉੱਥੇ ਗਿਆ ਸਤਸੰਗ ਜੀ, ਉਹ ਸਾਧੂ ਨੇ ਬੜਾ ਸਤਿਕਾਰ ਕੀਤਾ, ਮੰਜੀ 'ਤੇ ਬੈਠ ਗਏ। ਤਾਂ ਜਿਹੜਾ ਗੁੰਬਦ ਵਾਲਾ ਛੋਟਾ ਜਿਹਾ ਸਤਸੰਗ ਜੀ ਉਹਨਾਂ ਦਾ ਮੰਦਰ ਸੀ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਮੈਂ ਉਹ ਸੰਤ ਨੂੰ ਪੁੱਛਿਆ, ਮੈਂ ਕਿਹਾ ਸੰਤ ਜੀ ਇਹ ਪ੍ਰਕਾਸ਼ ਤੁਹਾਡੇ ਕਿਸੇ ਗ੍ਰੰਥ ਦਾ? ਕਹਿੰਦੇ ਨਾ ਜੀ, ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਮੈਂ ਆਖਿਆ ਤੁਹਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ? ਕਹਿੰਦਾ ਨਹੀਂ, ਸਾਡਾ ਗੁਰੂ ਨਹੀਂ, ਅਸੀਂ ਵਿਰਾਗੀ ਸਾਧ ਹੈ, ਸਾਡਾ ਮਤ ਹੋਰ ਹੈ। ਲੇਕਿਨ ਆਹ ਜਿਹੜਾ ਪਿੰਡ ਹੈ ਸਾਰਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਸਾਡਾ ਇਸ ਪਿੰਡ ਦੇ ਨੇੜੇ ਡੇਰਾ ਹੈ, ਅਸੀਂ ਪਾਠੀ ਵੀ ਹੈ, ਜਦ ਲੋਕ ਕੋਈ ਪਾਠ ਕਰਾਉਂਦਾ ਅਸੀਂ ਗੁਰੂ ਗ੍ਰੰਥ ਸਾਹਿਬ ਲੈ ਜਾਣਾ, ਅਰਦਾਸ ਵੀ ਸਾਨੂੰ ਕਰਨੀ ਆਉਂਦੀ ਹੈ, ਪਾਠ ਵੀ ਸਾਨੂੰ ਕਰਨਾ ਆਉਂਦਾ, ਅਸੀਂ ਉਸੇ ਤਰ੍ਹਾਂ ਜੋ ਸਿੱਖ ਕਰਦੇ ਨੇ ਉਸੇ ਤਰ੍ਹਾਂ ਕਰਦੇ ਹਾਂ ਕਿ ਉਹ ਸਾਡੇ ਡੇਰੇ ਨੂੰ ਆਮਦਨ ਬਣੀ ਹੈ। ਇਸ਼ਟ ਸਾਡਾ ਤੁਹਾਨੂੰ ਸੱਚ ਦੱਸਦੇ ਹਾਂ, ਸਾਡਾ ਇਹ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਨਹੀਂ ਮੰਨਦੇ। ਉਹ ਸਾਧ ਕਹਿਣ ਲੱਗਾ ਜੀ ਚਾਹੇ ਗੁੱਸਾ ਕਰਿਓ। ਮੈਂ ਕਿਹਾ ਨਹੀਂ ਵੀ ਤੂੰ ਸੱਚ ਬੋਲਦਾ ਸਾਧੂ, ਤੇ ਠੀਕ ਹੈ। ਨਾਲੇ ਉਹ ਸਾਧੂ ਜੀ ਕਲਮ ਫੜੀ ਹੋਈ ਤਵੀਤ ਬਣਾਉਣ ਵਾਸਤੇ, ਕੁੰਡਲੀਆਂ ਜੀਆਂ ਬਣਾਈ ਜਾਵੇ, ਚੌਕ ਕਾਗਜ਼ਾਂ ਦੀਆਂ ਕਿੰਨੀਆਂ ਹੀ। ਕਹਿੰਦੇ ਜੀ ਇੱਥੇ ਬਹੁਤ ਲੋਕ ਦੁਖੀ ਆਉਂਦੇ ਨੇ, ਮੈਂ ਵੈਦਕ ਵੀ ਕਰਦਾ, ਡੇਰੇ ਦਾ ਕੰਮ ਚੱਲਦਾ ਨਹੀਂ। ਭਾਵ ਕਿ ਸਤਸੰਗ ਵਿਵਹਾਰਕ ਲਾਈਨ ਹੈ, ਉਹਨਾਂ ਨੇ ਪਾਠ ਵੀ ਨਗਰ 'ਚ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਵੀ ਰੱਖਿਆ ਹੋਇਆ, ਕੇਵਲ ਆਪਦੇ ਸਤਸੰਗ ਡੇਰੇ ਦੀ ਮਾਇਆ ਵਾਸਤੇ, ਔਰ ਉਹਨਾਂ ਦਾ ਗੁਰੂ ਨਹੀਂ ਹੈ। ਇਸੇ ਤਰ੍ਹਾਂ ਸਤਸੰਗ ਜੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਗੁਰਬਾਣੀ ਦੇ ਨੇੜੇ ਤਾਂ ਹਨ, ਵਧੀਆ ਤੋਂ ਵਧੀਆ ਸਤਸੰਗ ਜੀ ਉਹ ਪ੍ਰਚਾਰ ਵੀ ਕਰਨਗੇ, ਸਭ ਕੁਛ ਹੋਵੇਗਾ, ਲੇਕਿਨ ਉਹਨਾਂ ਦਾ ਇਸ਼ਟ ਨਹੀਂ ਹੋਇਆ ਕਰਦਾ। ਉਹ ਕਹਿੰਦੇ ਅਸੀਂ ਪੇਟ ਦੀ ਵਜੀਫਾ ਵਾਸਤੇ ਪੜ੍ਹਦੇ ਹਾਂ। ਹੁਣ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਇੱਕ ਤਾਂ ਪ੍ਰੇਮ ਨਾਲ ਪੜ੍ਹਦੇ ਹੈ, ਜੋ ਆਪ ਜੀ ਨੇ ਉਪਦੇਸ਼ ਦਿੱਤਾ ਉਹਦੇ 'ਚ ਗੁਣ ਗ੍ਰਹਿਣ ਕਰਦੇ ਹੈ, ਸ਼ੁਭ ਕਰਮ ਕਰਦੇ ਨੇ, ਬਾਣੀ ਪੜ੍ਹਦੇ। ਮਹਾਰਾਜ ਕਹਿੰਦੇ ਭਾਈ ਉਹ ਤਾਂ ਸਾਡੇ ਪਾਸ ਜਾ ਰਹਿੰਦੇ ਨੇ, ਉਹਨਾਂ ਦਾ ਜਮ ਦੇ ਨਾਲ ਕੰਮ ਨਹੀਂ ਹੈ। ਜਿਹੜੇ ਮਹਾਰਾਜ ਪੜ੍ਹ ਕੇ ਉਪਜੀਵਿਕਾ ਦਾ ਵੀ ਸਾਧਨ ਮੰਨਦੇ ਹੈ ਅਤੇ ਕੁਕਰਮ ਵੀ ਕਰਦੇ ਆ, ਰਹਿਤ ਵਹਿਤ ਨਹੀਂ ਰੱਖਦੇ, ਉਹ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਤਾਂ ਆ ਜਿਵੇਂ ਸੱਪ ਹੈ, ਜਿਹੜਾ ਮਣੀ ਹੈ ਉਹਦੇ ਕੋਲੇ, ਉਹ ਬਾਹਰ ਰੱਖ ਕੇ ਕੀੜੇ ਪਤੰਗੇ ਖਾਂਦਾ, ਉਹਦੇ ਕੋਲ ਦੇਖ ਕੇ ਪੇਟ ਦੀ ਰੋਜੀ ਵਾਂਗੂ ਹੈ।
ਸਿਮਰੈ ਨੈ ਸਤਨਾਮ ਸੋ ਬਰ ਕੋ,
ਉਹ ਲੋਕਾਂ ਨੂੰ ਕਹਿੰਦੇ ਨੇ ਸਿਮਰਨ ਭਜਨ ਕਰੋ, ਆਪ ਨਹੀਂ ਸਿਮਰਨ ਕਰਦੇ।
ਹਰ ਕਿਸ ਦਹਾਰਾ ਗੁਰੂ ਨਾ ਸਹਾਏ,
ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਸਹਾਇਕ ਨਹੀਂ ਹੋਵੇਗਾ, ਉਹ ਨਰਕਾਂ ਨੂੰ ਜਾਣਗੇ।
ਬਿਨ ਸਹਾਇਤਾ ਬਹੁ ਦੁਖ ਪਾਏ,
ਬਿਨਾਂ ਗੁਰੂ ਦੀ ਸਹਾਇਤਾ ਤਾਂ ਦੁੱਖ ਪਾਈਦਾ ਹੈ ਪਰਲੋਕ ਵਿੱਚ।
ਸੁਣ ਸਿੱਖਨ ਗੁਰ ਬਾਕ ਵਿਸਾਲਾ,
ਗੁਰੂ ਸਾਹਿਬ ਦੇ ਬਚਨ ਸੋਹਣੇ ਸੁਣ ਕੇ ਸਿੱਖਾਂ ਨੇ,
ਲਗੇ ਕੁਕਰਮਨ ਗੁਰ ਤੇ ਕਾਲਾ, ਲਗੇ ਕੁਕਰਮਨ ਗੁਰ ਤਿਸ ਕਾਲਾ,
ਲਗੇ ਸੁਕਰਮਨ, ਸ੍ਰੇਸ਼ਟ ਕਰਮਾਂ ਵਿੱਚ ਸਤਸੰਗ ਜੀ ਲੱਗ ਗਏ ਕੁਕਰਮ ਚ,
ਸੁਕਰਮ।
ਚਲੋ
ਦੋਹਰਾ ਸੂਦ ਸੂਰ ਕਲਿਆਣ ਇੱਕ,
ਇੱਕ ਕਲਿਆਣਾ ਮਨਾਵੇ ਸਤ ਸੰਗਤ ਜੀ, ਸੂਦ ਜਾਤੀ ਵਿੱਚੋਂ ਸੂਰਮਾ ਸੀ,
ਆਇਓ ਸਤਗੁਰ ਤੀਰ,
ਇਹ ਕੱਲਾ ਹੀ ਗੁਰੂ ਅਰਜਨ ਦੇਵ ਜੀ ਦੇ ਪਾਸ ਆਇਆ ਹੈ।
ਅਗ ਪੰਕਜ ਪਰ ਨਮੋ ਕਰ,
ਚਰਨਾਂ ਕਮਲਾਂ ਤੇ ਮੱਥਾ ਟੇਕਿਆ ਇਸਨੇ,
ਕਹੀ ਅਰਜ ਉਰ ਧੀਰ,
ਹਿਰਦੇ ਜੀ ਧੀਰ ਧਾਰ, ਧੀਰਜ ਧਾਰ ਕੇ ਬੇਨਤੀ ਕੀਤੀ,
ਸੁਣੋ ਗੁਰੂ ਜੀ ਮੈਂ ਰਣ ਖੇਤ,
ਇਹ ਮਹਾਰਾਜ ਜੀ ਮੈਂ ਸੂਰਮਾ ਹੁੰਦਾ ਹੈ, ਮੈਂ ਜਦੋਂ ਜੰਗ ਭੂਮਿਕਾ ਚ ਜੰਗ ਹੁੰਦਾ ਹੈ,
ਨਿਰਭੈ ਰਹੋ ਰੇ ਪਿਹਤ ਬੇਹੇਤ,
ਮੈਂ ਕਦੇ ਡਰਿਆ ਨਹੀਂ ਮਹਾਰਾਜ, ਮੈਂ ਨਿਰਭੈਤਾ ਦੇ ਸਹਿਤ ਜੰਗ ਦੇ ਵਿੱਚ ਲੜਦਾ ਹਾਂ।
ਦੋਨੋਂ ਦਲ ਮੁਕਾਬਲੇ ਧਰੇ,
ਜਦੋਂ ਦੋ ਫੌਜਾਂ ਦੇ ਮੁਕਾਬਲੇ ਹੋਣ,
ਜਬੋਂ ਸ਼ਸਤਰ ਚੱਲਣ ਲੱਗ ਪਰੇ,
ਜਦੋਂ ਇੱਕ ਦੂਜੇ ਤੇ ਸ਼ਸਤਰ ਵਾਹਣ ਲੱਗ ਜਾਣ,
ਤਬ ਰਿਬ ਸੈਨਾ ਮੈਂ ਵਰ ਜਾਵਾਂ,
ਮੈਂ ਜੀ ਨੱਠ ਕੇ ਦੁਸ਼ਮਣਾਂ ਦੀ ਫੌਜ ਵਿੱਚ ਜਾ ਵੜਦਾ, ਡਰਦਾ ਨਹੀਂ।
ਕਰ ਪ੍ਰਹਾਰ ਬਲ ਰੇ ਰਿਪ ਧਾਵਾਂ,
ਬਹੁਤ ਹੀ ਆਪਣਾ ਬਲ ਕਰਕੇ ਸ਼ਸਤਰ ਐਸੇ ਚਲਾਉਣਾ, ਬੈਰੀਆਂ ਨੂੰ ਮਾਰਦਾ ਹਾਂ।
ਹੁਣ ਨਿਜ ਦਲ ਮੈਂ ਆਨ ਪ੍ਰਵੇਸ਼ੋ,
ਉਹਨਾਂ ਨੂੰ ਬਹੁਤਾ ਨੁਕਸਾਨ ਕਰਕੇ ਬੈਰੀਆਂ ਨੂੰ ਮਾਰ ਕੇ ਨੱਠ ਕੇ ਫੇਰ ਆਪਦੇ ਦਲ ਚ ਆ ਜਾਂਦਾ।
ਕਰੋਂ ਪਲਾਵਨ ਸ਼ਤਰ ਵਿਸ਼ੇਸ਼,
ਇਹ ਢੰਗ ਦੇ ਨਾਲ ਉਦਮ ਧਾਰ ਕੇ ਅਸੀਂ ਦੁਸ਼ਮਣਾਂ ਨੂੰ ਨਠਾ ਦਿੰਦੇ ਹਾਂ।
ਸੁਣ ਸ਼ੇਰੇ ਮੁਖ ਦੇ ਬਾਕ ਉਚਾਰੇ,
ਸੁਣ ਕਰਕੇ ਗੁਰੂ ਅਰਜਨ ਦੇਵ ਜੀ ਨੇ ਇਹਦੀ ਜਦੋਂ ਇਹਨੇ ਮਹਿਮਾ ਸੁਣੀ, ਇਹਨੇ ਆਪ ਹੀ ਕਹੀ ਕਿ ਮੈਂ ਬੜਾ ਭਾਰੀ ਸੂਰਮਾ, ਸਤਿਗੁਰੂ ਜੀ ਲੱਗੇ ਕਹਿਣ,
ਸੁਗਮ ਹੈ ਦਲ ਰਿਪ ਦਲ ਮਾਰੇ,
ਹੇ ਭਾਈ ਕਲਿਆਣੇ ਸ਼ਾਬਾਸ਼ ਤੂੰ ਸੂਰਮਾ ਹੈ ਭਾਈ, ਆ ਬੈਰੀਆਂ ਦੇ ਦਲ ਨੂੰ ਮਾਰਨਾ ਤਾਂ ਸੁਖਾਲਾ ਹੀ ਹੈ।
ਇਸ ਕੋ ਸਦਾ ਸਤਰੇ ਅਗਿਆਨ,
ਸਭ ਤੋਂ ਵੱਡਾ ਦੁਸ਼ਮਣ ਅਗਿਆਨ ਹੈ, ਸੰਸਾਰ ਦੇ ਅੰਦਰ ਇਸ ਜੀਵ ਦਾ
ਕਾਮ ਕ੍ਰੋਧ ਆਦਿਕ ਬੜ ਜਾਨ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਦੇ ਜਰਨੈਲ ਹਨ, ਇਹ ਬੜੇ ਭਾਰੀ।
ਲੈ ਗੁਰ ਸ਼ਬਦ ਸ਼ਸਤਰ ਬਲ ਧਰ ਕੇ,
ਉਹ ਸੂਰਮੈ ਪੜੋ ਪੰਕਤੀ,
ਲੈ ਗੁਰ ਸ਼ਬਦ ਸ਼ਸਤਰ ਬਲ ਧਰ ਕੇ,
ਜਿਹੜਾ ਗੁਰੂ ਦਾ ਸ਼ਬਦ ਹੈ ਇਹੀ ਸ਼ਸਤਰ ਹੈ। ਗਿਆਨੇ ਕੀ ਵਡਨੀ ਮਨੋ ਹੱਥ ਲੈ, ਕਾਤਰ ਤਾਕਤ ਵਾਰ ਬੁਹਾਰ ਹੈ, ਦਸਵੇਂ ਪਾਤਸ਼ਾਹ ਨੇ ਫਰਮਾਇਆ। ਧੰਨ ਜੀ ਉਤੇ ਕੋ ਜਗ ਮੈਂ ਮੁਖ ਤਿਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿਤ ਨਿਤ ਰਹਿ ਜਿਸ ਨਾਵ ਚੜ੍ਹੇ ਭਵ ਸਾਗਰ ਤਾਰ ਹੈ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸੁਦੀਪਕ ਜਿਉਂ ਉਜਿਆਰ ਹੈ। ਗਿਆਨੇ ਕੀ ਵਡਨੀ ਮਨੋ ਹੱਥ ਲੈ, ਕਾਤਰ ਤਾਕਤ ਵਾਰ ਬੁਹਾਰ ਹੈ, ਗਿਆਨ ਦੀ ਤਲਵਾਰ ਲੈ ਕਰਕੇ ਅਗਿਆਨ ਦੇ ਸਿਰ ਨੂੰ ਕੱਟ ਦੇਵੇ। ਜਿਹੜਾ ਅਗਿਆਨ ਦਾ ਸਿਰ ਕੀ ਅਹੰਕਾਰ, ਵੱਖਰੇ ਵੱਖਰੇ ਅੰਗ ਨੇ ਉਹਦੇ ਵੀ ਸਤਸੰਗ ਜੀ, ਐਸਾ ਸੂਰਮਾ ਹੋਣਾ ਚਾਹੀਏ। ਜਿਨ ਮਿਰ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਕਲਯੁਗ ਦੇ ਸਮੇਂ ਵਿੱਚ ਗੁਰਮਤਿ ਸਿਧਾਂਤ ਅਨੁਸਾਰ ਸਤਸੰਗ ਜੀ ਉਹ ਪੂਰਨ ਸੂਰਮਾ ਸਤਸੰਗ ਜੀ ਹੈ।
ਇਨਹੋ ਪਰਹਾਰ ਹੈ ਹਿਰਦੇ ਵਿਚਰ ਕੈ,
ਹਿਰਦੇ ਚ ਵਿਚਾਰ ਕਰਕੇ ਗੁਰੂ ਦੇ ਸ਼ਬਦ ਦੀ, ਹੇ ਭਾਈ ਕਲਿਆਣੇ ਇਹਨਾਂ ਨੂੰ ਮਾਰੇ ਕਾਮ ਕ੍ਰੋਧ ਆਦਿਕ ਬੈਰੀਆਂ ਨੂੰ, ਅਗਿਆਨ ਦਾ ਸਿਰ ਕੱਟੇ, ਅਸੀਂ ਉਸ ਨੂੰ ਸੂਰਮਾ ਮੰਨਦੇ ਹਾਂ।
ਸੂਰਮਾ ਕਹੀਐ ਸੋਏ,
ਉਸ ਨੂੰ ਬੜਾ ਮਹਾਰਥੀ ਸੂਰਮਾ ਕਹੀਦਾ ਹੈ।
ਸੁਖ ਨਾਸ਼ ਇਹਨਾਂ ਨਾਸ਼ਾ ਹੋਏ,
ਇਹਨਾਂ ਦੇ ਨਾਸ ਕਰਨ ਨਾਲ ਉਹ ਸੁਖ ਮਿਲਦਾ ਹੈ, ਜਿਹੜੀ ਸੁਖ ਨੂੰ ਬੜੇ ਬੜੇ ਜੋਗੀ ਜਨ, ਬੜੇ ਬੜੇ ਸਾਧੂ ਤਪੱਸੀ ਚਾਹੁੰਦੇ ਰਹਿੰਦੇ ਨੇ ਨਾ, ਹਜ਼ਾਰਾਂ ਸਾਲ ਤਪੱਸਿਆ ਕਰਦੇ ਹੈ, ਉਹ ਨਾਸ ਤੋਂ ਰਹਿਤ ਸੁਖ ਉਹਨੂੰ ਪ੍ਰਾਪਤ ਹੁੰਦਾ ਜਿਹੜਾ ਇਹਨਾਂ ਬੈਰੀਆਂ ਨੂੰ ਮਾਰ ਲਵੇ।
ਅਸ ਬਿਰਲੇ ਜੋਧਾ ਬਲਵੰਤ,
ਇਹੋ ਜਿਹਾ ਭਾਈ ਜੋਧਾ ਗੁਰੂ ਘਰ ਚ ਪ੍ਰਮਾਣ ਹੈ ਬਲ ਵਾਲਾ।
ਮਨ ਰਿਬ ਕੋ ਕਰ ਯਤਨ ਗਹੰਤ,
ਜਿਹੜਾ ਯਤਨ ਕਰਕੇ ਮਨ ਬੈਰੀ ਨੂੰ ਪਕੜ ਲਵੇ।
ਇਸ ਬਾਰੇ ਇੱਕ ਸ਼ਲੋਕ ਬਣਾਇਓ,
ਆਪ ਜੀ ਨੇ ਕਲਿਆਣੇ ਨੂੰ ਸਮਝਾਉਣ ਵਾਸਤੇ ਸਹਿਸ ਕਿਰਤੀ ਸਲੋਕਾਂ ਵਿੱਚ ਜੋ ਬਾਣੀ ਲਿਖੀ ਹੈ ਉਹ ਸਲੋਕ ਪੜਿਆ।
ਸ੍ਰੀ ਮੁਖ ਦੇ ਤਬ ਭਾਖ ਸੁਣਾਇਓ,
ਸੱਚੇ ਪਾਤਸ਼ਾਹ ਨੇ ਮੁਖੋਂ ਕਹੀ ਬਾਣੀ।
ਸ੍ਰੀ ਮੁਖ ਬਾਕ ਸੈਨਾ ਸਾਧ ਸਮੂਹ ਸੁਰ ਅਜਤੰ,
ਸੈਨਾ ਸਾਧ ਸਮੂਹ ਸੁਰ ਅਜਤੰ ਸਨਾਹੰ ਤਨ ਨਿਮਰਤਾ, ਜਿੰਨੀ ਸਾਧ ਸੰਗਤ ਵਿੱਚ ਸਾਧੂ ਬੈਠੇ ਨੇ, ਗੁਰਸਿੱਖ ਬੈਠੇ ਨੇ, ਇਹ ਸਾਰੀ ਭਾਈ ਸਾਡੀ ਸੈਨਾ ਫੌਜ ਹੈ ਸੂਰਮਿਆਂ ਦੀ। ਜਿਤਨੇ ਗੁਰਸਿੱਖ ਨੇ ਸਾਰੇ ਸੂਰਮੇ ਹਨ, ਅਜਿੱਤ ਸੂਰਮੇ ਨੇ ਨਾਲੇ ਜਿਹਨਾਂ ਨੂੰ ਕੋਈ ਜਿੱਤ ਨਾ ਸਕੇ। ਕਹਿੰਦੇ ਜੀ ਇਹਨਾਂ ਕੋਲ ਸ਼ਸਤਰ ਤਾਂ ਹੈ ਨਹੀਂ, ਖਪਰੀਆਂ ਪਾਈਆਂ ਹੋਈਆਂ ਕੁਝ ਵੀ ਨਹੀਂ ਇਹਨਾਂ ਕੋਲੇ, ਤਾਂ ਸ਼ਸਤਰ ਧਾਰੀ ਨਹੀਂ ਹਨ। ਕਹਿੰਦੇ ਸੈਨਾ ਸਾਧ ਸਮੂਹ ਸੂਰਜ ਤੰਗ ਸਨਾਹਨ ਤਾਂ ਨਿਮਰਤਾ, ਪਹਿਲਾਂ ਤਾਂ ਜਿਹੜੀ ਇਹਨਾਂ ਨੇ ਨਿਮਰਤਾ ਧਾਰੀ ਆ, ਇਹੀ ਸੰਜੋਅ ਪਹਿਨੀ ਹੋਈ ਹੈ। ਜਿਹਦੇ ਕੋਲੇ ਨਿਮਰਤਾ ਖਾਲਸਾ ਜੀ, ਉਹਨੂੰ ਕਿਸੇ ਦਾ ਖਤਰਾ ਨਹੀਂ।
ਆਪਦਾ ਹੈ ਗੁਣ ਗੋਬਿੰਦ ਰਮਣ,
ਆਪਦਾ ਗੁਣ ਗੋਬਿੰਦ ਰਮਣ, ਓਟ ਗੁਰ ਸ਼ਬਦ ਕਰ ਚਰਮਣ ਹੈ। ਇਹਨਾਂ ਕੋਲੇ ਸ਼ਸਤਰ ਕੀ ਨੇ, ਗੁਰਬਾਣੀ ਦੇ ਆਸਰੇ ਗੋਬਿੰਦ ਪਰਮੇਸ਼ਰ ਦੇ ਗੁਣਾਂ ਦਾ ਉਚਾਰਨ ਕਰਨਾ, ਇਹੀ ਸ਼ਸਤਰ ਨੇ ਇਹਨਾਂ ਕੋਲੇ ਸਭ ਤੋਂ ਵੱਡੇ। ਓਟ ਗੁਰ ਸ਼ਬਦ ਕਰ ਚਰਮਣ ਹੈ, ਗੁਰੂ ਕੇ ਸ਼ਬਦ ਦੀ ਜਿਹੜੀ ਓਟ ਰੱਖਣੀ ਹੈ, ਇਹੀ ਢਾਲਾ ਹੈ ਇਹਨਾਂ ਕੋਲੇ।
ਰੋੜ ਤੇ ਅਸਬ ਰਥ ਨਾਗ ਹੈ, ਬੁਝੰਤੇ ਪ੍ਰਭ ਮਾਰਗ ਹੈ।
ਕੱਲ ਪ੍ਰਸੰਗ ਕਥਾ ਜੀ ਪਿੱਛੇ ਆ ਚੁੱਕਿਆ, ਸਤਸੰਗ ਜੀ ਸਰਮਣ ਮੰਨਣ ਅਧਿਆਸਣ, ਪ੍ਰੀਤ ਲੱਗੀ ਹਰਨਾਮ ਸਿਉਂ ਹਸਤੀ ਘੋੜੇ। ਸਤਸੰਗ ਜੀ ਰਾਜ ਮਿਲ ਖੁਸ਼ੀਆਂ ਘਨੀ ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪ੍ਰਭ ਲੰਘਣਾ ਦਰ ਕਦੇ ਨਾ ਛੋੜੇ। ਜਿਹੜੀ ਵਾਹਿਗੁਰੂ ਨਾਲ ਪ੍ਰੀਤੀ ਲੱਗੀ ਆ ਨਾ, ਇਹੀ ਸਤਸੰਗ ਜੀ ਘੋੜਿਆਂ ਦੀ ਸਵਾਰੀ ਤੇ ਹਾਥੀਆਂ ਦੀ ਸਵਾਰੀ ਨਾਲ ਆਨੰਦ ਦੇਣ ਵਾਲੀ ਹੈ। ਅਦਕ ਘੋੜਿਆਂ ਦੀ ਸਵਾਰੀ ਹਾਥੀਆਂ ਦੀ ਸਵਾਰੀ ਕਿਉਂ ਕਰੀ ਦੇ? ਕਹਿੰਦਾ ਵੀ ਆਨੰਦ ਆ ਗਿਆ ਅੱਜ ਸਵਾਰੀ ਕੀਤੀ ਇਹਨਾਂ ਦੀ। ਅੱਜ ਕੱਲ੍ਹ ਮਸ਼ੀਨਰੀ ਯੁੱਗ ਹੈ, ਕੋਈ ਵਧੀਆ ਕਾਰ ਲੈਂਦਾ ਉਦੋਂ ਵੀ ਵਧੀਆ ਲੈਂਦਾ, ਇਹਦੇ 'ਤੇ ਬਹੁਤ ਆਨੰਦ ਹੈ। ਕਹਿੰਦਾ ਉਹਦੇ ਤੋਂ, ਕਹਿੰਦਾ ਹਵਾਈ ਜਹਾਜ਼ 'ਤੇ ਉਦੋਂ ਆਨੰਦ ਹੈ। ਇਹ ਸਤਸੰਗ ਜੀ ਇਹ ਆਨੰਦ ਰਸ ਮਾਣਦੇ। ਇੱਧਰ ਸਤਸੰਗ ਜੀ ਸਰਵਣ ਘੋੜੇ ਹਨ, ਜਿਹੜੇ ਗੁਰਸਿੱਖ ਸਰਵਣ ਕਰਦੇ ਆ ਬਾਣੀ, ਉਹ ਘੋੜਿਆਂ ਦੇ ਸਵਾਰ ਫੌਜ ਹੈ। ਜਿਹੜੇ ਮੰਨਣ ਕਰਦੇ ਨੇ ਸਤਸੰਗ, ਉਹ ਹਾਥੀਆਂ ਦੇ ਉੱਤੇ ਸਵਾਰ ਫੌਜ ਹੈ। ਜੇ ਨਿਧਿਆਸਨ ਕਰਦੇ ਨੇ, ਅਮਲ ਕਰਦੇ ਨੇ, ਉਹ ਸਤਸੰਗਤ ਜੀ ਰਥਾਂ ਵਾਲੀ ਫੌਜ ਹੈ। ਬ੍ਰਹਮ ਗਿਆਨੀ ਜਿਹੜੇ ਬੜੇ ਬੜੇ ਸਤ ਸੰਗੀ ਜਰਨੈਲ ਹਨ, ਇਹ ਹੈ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਖਾਲਸਾ ਜੀ ਫੌਜ, ਜਿਨ੍ਹਾਂ ਨੇ ਮੋਹ ਮਨ ਬਵਸ ਕੀਓ, ਕਾਮ ਗਏ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ, ਜਨਮ ਕਾਲ ਕਰ ਜੋੜ ਹੁਕਮ ਜੋ ਹੋ ਸੋ ਮੰਨੈ, ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ, ਸ੍ਰੀ ਆਤ ਪਤ ਸੱਚੋ ਤਖ਼ਤ, ਜੋਗ ਭੋਗ ਸੰਜੁਤ ਬਲ, ਗੁਰੂ ਰਾਮਦਾਸ ਸੱਚ ਸਲ ਭਣ, ਤੂੰ ਅਟਲ ਰਾਜ ਅਭਗ ਦਲ। ਭੱਟਾ ਨੇ ਕਿਹਾ, ਹੇ ਮਹਾਰਾਜ ਗੁਰੂ ਰਾਮਦਾਸ ਜੀ, ਤੁਸੀਂ ਪਾਤਸ਼ਾਹ ਦੇ ਪਾਤਸ਼ਾਹ ਹੋ, ਤੁਹਾਡਾ ਜਿਹੜਾ ਦਲ ਹੈ ਉਹ ਅਟਲ ਹੈ, ਹਿਲਦਾ ਨਹੀਂ ਹੈ, ਜਿੰਨੀ ਮਰਜ਼ੀ ਕਲਯੁਗ ਦੀ ਫੌਜ ਚੜ ਕੇ ਆ ਜੇ। ਮੋਹ ਮਲ ਬਵਸ ਕੀਓ, ਸਭ ਤੋਂ ਵੱਡਾ ਮੋਹ ਭਲਵਾਨ ਹੈ, ਕਿਹਨੂੰ ਨਹੀਂ ਢਾਉਂਦਾ ਖਾਲਸਾ ਜੀ। ਅਰਜੁਨ ਦੁਆਪਰ ਚ ਬੜਾ ਭਾਰੀ ਸੂਰਮਾ ਮੰਨਿਆ, ਅਭਿਮਨੂ ਇਹਦੀ ਗੋਦ ਵਿੱਚ ਬੈਠਾ, ਇਹਦਾ ਪੁੱਤ। ਬੱਚਿਆਂ ਦਾ ਸੁਭਾਅ ਹੁੰਦਾ ਕਦੇ ਦਾੜੀ ਖਿੱਚ ਲਈ, ਕਦੇ ਪਿਓ ਦੀ, ਕਦੇ ਕੁਛ ਖਿੱਚ ਲਿਆ, ਐਂ ਖਿੱਚਦੇ ਨੇ ਨਾ ਹੱਥ ਪਾਉਂਦੇ। ਅਰਜਨ ਦੀ ਪੱਗ ਹੱਥੋਂ ਜੀ ਖਿੱਚ ਕੇ ਢਾ ਦਿੱਤੀ ਅਭਿਮਨੂ ਨੇ, ਹੱਸ ਪਿਆ ਅਰਜਨ। ਕ੍ਰਿਸ਼ਨ ਕਹਿੰਦਾ, ਓਏ ਅਰਜਨ, ਅੱਜ ਕੋਈ ਹੋਰ ਸੂਰਮਾ ਤੇਰੀ ਪੱਗ ਨੂੰ ਹੱਥ ਪਾ ਲੈਂਦਾ ਨਾ, ਤੂੰ ਗਲ ਲਾ ਕੇ ਰੱਖ ਦੇਣਾ ਸੀ, ਕਿਉਂ ਇੱਜ਼ਤ ਹੈ ਜਿਹੜੀ ਦਸਤਾਰ, ਸਾਬਤ ਸੂਰਤ ਦਸਤਾਰ ਸਿਰਾ, ਅੱਜ ਤੇਰੇ ਪੁੱਤ ਨੇ ਤੇਰੀ ਪੱਗ ਢਾ ਦੀ, ਤੂੰ ਹੱਸ ਕੇ ਹੀ ਸਾਰਤਾ ਨਾ, ਇਹ ਸਭ ਮੋਹ ਦੀ ਪ੍ਰਬਲਤਾ ਹੈ। ਮੰਨੇ ਮੋਹ ਚੋਟਾਂ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ, ਜਿਹੜਾ ਮੰਨਣ ਕਰਦਾ ਮੋਹ ਦੀ ਸੱਟ ਨਹੀਂ ਕਦੇ ਵੀ ਖਾਂਦਾ ਹੈ। ਸਤ ਸੰਗਤ ਜੀ, ਹੇ ਗੁਰੂ ਰਾਮਦਾਸ ਸਾਹਿਬ ਜੀ, ਤੇਰੇ ਗੁਰਸਿੱਖ ਸੂਰਮਿਆਂ ਨੇ ਮੋਹ ਮਲ ਬਵਸ ਕੀਓ, ਮੋਹ ਪ੍ਰਵਾਨ ਹੈ ਸਭ ਨੂੰ ਢਾਉਂਦਾ, ਇਹ ਬਸ ਕੀਤਾ ਹੋਇਆ ਹੈ। ਕਾਮ ਗਏ ਕਿਸ ਪਛਾੜਿਓ, ਕਾਮ ਕਾਮ ਸਭ ਕੋ ਕਹਿ, ਕਾਮ ਨਾ ਜਾਣੈ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ, ਜਬ ਮਨ ਦੀਆਂ ਕਾਮਨਾ ਕਾਮ ਹੀ ਹੈ। ਇਸ ਨੂੰ ਕੀ ਕੀਤਾ ਹੋਇਆ, ਕੇਸਾਂ ਤੋਂ ਪਛਾੜ ਕੇ ਜਿਵੇਂ ਕਿਸੇ ਨੂੰ ਪਟਕਾ ਕੇ ਪਰੇ ਮਾਰੀਏ, ਐ ਮਹਾਰਾਜ ਤੁਹਾਡੇ ਫੌਜਾਂ ਨੇ ਸਿੱਟਿਆ ਹੋਇਆ। ਕਾਮ ਗਏ ਕਿਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਨਿਮਰਤਾ ਦਾ ਖੰਡਾ ਲੈ ਕੇ, ਕ੍ਰੋਧ ਨੂੰ ਸਤਸੰਗ ਜੀ ਖਿਮਾ ਦਾ ਲੈ ਕੇ, ਸਤਸੰਗ ਜੀ ਤਲਵਾਰ ਇਹਨੂੰ ਕੱਟ ਦਿੱਤਾ ਹੈ। ਜਿੱਥੇ ਖਿਮਾ ਹੈ ਉੱਥੇ ਕ੍ਰੋਧ ਨਹੀਂ ਕਦੇ ਆਇਆ ਕਰਦਾ, ਜਿੱਥੇ ਕ੍ਰੋਧ ਹੈ ਉੱਥੇ ਖਿਮਾ ਨਹੀਂ ਹੋਇਆ ਕਰਦੀ। ਜੇ ਕਿਸੇ ਨੂੰ ਕ੍ਰੋਧ ਆਵੇ ਕਹਿੰਦੇ ਖਿਮਾ ਕਰ ਖਿਮਾ ਕਰ, ਕਹਿੰਦਾ ਪਰੇ ਹੋ, ਕੀ ਹੁੰਦੀ ਆ ਖਿਮਾ, ਮੈਨੂੰ ਨਹੀਂ ਕੋ ਦੀਂਦਾ, ਮੈਨੂੰ ਨਹੀਂ ਕੋ ਸੁਣਦਾ, ਅੰਧ ਕਰੋ ਦਰਗ ਬੰਤਨ ਕੋ, ਸੁਰਤ ਬੰਤਨ ਕੋ ਬਦਲੋ ਕਰ ਡਾਰੋ, ਇਹੋ ਜਿਹਾ ਭਿਆਨਕ ਸੂਰਮਾ ਸਤਸੰਗੀ ਆਸਰੀ ਸੰਪਦਾ ਦਾ ਕ੍ਰੋਧ ਹੈ। ਕਹਿੰਦਾ ਮੈਂ ਅੱਖਾਂ ਵਾਲਿਆਂ ਨੂੰ ਅੰਨੇ ਕਰ ਦਿੰਦਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ, ਜਦ ਹੀ ਬੋਲਦਾ ਕਹਿੰਦਾ ਮੈਨੂੰ ਨਹੀਂ ਸੁਣਦਾ ਕੁਛ, ਮੈਨੂੰ ਨਹੀਂ ਦੀਂਦਾ, ਮੈਨੂੰ ਫੈਰ ਕਰ ਲੈਂਦੇ, ਕਹਿੰਦਾ ਪਿੱਛੇ ਹਟ, ਕਹਿੰਦਾ ਮਾਂ ਮੂਹਰੇ ਆ ਜਾਏ ਉਹਨੂੰ ਵੀ ਧੱਕਾ ਮਾਰ ਕੇ ਸਿੱਟ ਦੇਣਾ, ਕੋਈ ਵੀ ਮੂਹਰੇ ਆ ਜਾਏ ਕਿਸੇ ਦਾ ਸਤਸੰਗੀ ਲਿਹਾਜ਼ ਨਹੀਂ ਕਰਨਾ, ਇਹ ਕ੍ਰੋਧ ਦੀਆਂ ਮਿਹਰਬਾਨੀਆਂ ਨੇ। ਹੇ ਕਲ ਮੂਲ ਕ੍ਰੋਧ, ਕਦੰਚ ਕਰਨਾ ਨਾ ਉਹ ਪ੍ਰਜੇ ਤੇ, ਕਿਰਪਾ ਨਹੀਂ ਆਉਣ ਦਿੰਦਾ। ਸੋ ਐਸੇ ਸਤਸੰਗ ਜੀ ਜਿਹੜਾ ਕ੍ਰੋਧ ਹੈ, ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ, ਲੋਭ ਕਿੱਥੇ ਗੁਰਸਿੱਖਾਂ ਕੋਲੇ, ਜਿੱਥੇ ਸੰਤੋਖ ਹੈ ਉੱਥੇ ਲੋਭ ਨਹੀਂ, ਗੁਰਸਿੱਖ ਸੰਤੋਖੀ ਹੋਇਆ ਕਰਦੇ ਸਤਸੰਗ ਜੀ, ਜਥਾ ਲਾਭ ਤਥਾ ਸੰਤੁਸ਼ਟ, ਜਿੰਨਾ ਕੁ ਲਾਭ ਹੋ ਜਾਣਾ ਉਹਦੇ ਚ ਖੁਸ਼ੀ ਖੁਸ਼ ਰਹਿਣਾ। ਸੋ ਉਹਨੂੰ ਵੀ ਮਾਨ ਦੇ ਨਿਰਾਦਰ ਦੇ ਨਾਲ ਸਤਸੰਗ ਜੀ ਪਰੇ ਕੀ, ਜਨਮ ਕਾਲ ਕਰ ਜੋੜ, ਜੰਮਣ ਦਾ ਸਮਾਂ ਤੇ ਮੌਤ ਦਾ ਸਮਾਂ ਹੱਥ ਜੋੜੀ ਖੜੇ ਰਹਿੰਦੇ ਨੇ, ਐਸੀ ਗੁਰਸਿੱਖਾਂ ਦੀ ਫੌਜ ਸਾਧੂਆਂ ਦੀ ਹੈ। ਜੇ ਮਰਨੇ ਤੇ ਜਗ ਡਰ ਹੈ, ਮੇਰੇ ਮਨ ਆਨੰਦ ਹੈ ਮੇਰੀ ਸਾਧੂ ਕਹਿੰਦੇ ਸਤਸੰਗ ਜੀ, ਕਿਉਂ ਉਹਨਾਂ ਨੂੰ ਸਤਸੰਗ ਜੀ ਇਹ ਚਿੰਤਾ ਨਹੀਂ, ਮੈਂ ਨਾ ਮਰੋ ਮਰਬੋ ਸੰਸਾਰਾ, ਅਬ ਮਿਲਿਓ ਹੈ ਜੀਵਨ ਹਾਰਾ। ਐਸੇ ਭਗਤਾਂ ਨੇ ਸਤਸੰਗ ਜੀ ਆਵਾਜ਼ਾਂ ਦਿੱਤੀਆਂ। ਸੋ ਆਪ ਜੀ ਕਹਿੰਦੇ ਨੇ, ਉਹ ਸਾਡਾ ਸੂਰਮਾ ਹੈ, ਸਾਧੂਆਂ ਦੀ ਫੌਜ ਹੈ।
ਵਿਚਰਦੇ ਨਿਰਵਹਿੰਗ ਸਤਰੋ ਸੈਨਾ, ਤੇ ਅੰਤੇ ਗੋਪਾਲ ਕੀਰਤਨਾ।
ਦੇਖ ਲੋ ਇਹ ਜਿਹੜੀ ਸੈਨਾ ਸਾਧ ਸਮੂਹ ਸਾਧੂਆਂ ਦੀ ਜਿਹੜੀ ਫੌਜ ਹੈ ਨਾ ਸੰਗਤ ਵਿੱਚ, ਵਿਚਰਤੇ ਨਿਰਭੈੰਗ ਸਤਰ ਸੈਨਾ, ਬੈਰੀਆਂ ਦੀ ਫੌਜ ਵੀ ਨਿਰਭੈ ਹੋ ਕੇ ਵਿਚਰਦੇ ਨੇ ਖਾਲਸਾ ਜੀ, ਕਾਮ ਤੋਂ ਨੀ ਡਰਦੇ, ਕ੍ਰੋਧ ਤੋਂ ਨੀ ਡਰਦੇ, ਇਹਨਾਂ ਤੋਂ ਡਰਦੇ ਨਹੀਂ। ਧਾ ਅੰਤੇ ਗੋਪਾਲ ਕੀਰਤਨੇ, ਧਾਵਾ ਕਿਵੇਂ ਬੋਲਦੇ ਨੇ ਬੈਰੀਆਂ ਤੇ, ਜਿਹੜਾ ਗੋਪਾਲ ਦਾ ਜਸ ਕਰਨਾ ਕੀਰਤਨ ਕਰਨਾ, ਜਿਸ ਵੇਲੇ ਸਤਸੰਗ ਜੀ ਹੱਲੇ ਦਾ ਕੀਰਤਨ ਹੁੰਦਾ, ਇਹ ਮੰਨੋ ਉਹਨਾਂ ਤੇ ਧਾਵਾ ਹੈ।
ਜਿੱਥੇ ਵਿਸ਼ਵ ਸੰਸਾਰ ਹੈ ਨਾਨਕ ਬਸਿੰ ਕ੍ਰੋਧ ਪੰਚ ਤਸਕਰ ਹੈ।
ਜਿਹੜੇ ਸਤਸੰਗ ਜੀ ਸਾਰੀ ਸ੍ਰਿਸ਼ਟੀ ਨੂੰ ਜਿੱਤ ਲੈਂਦੇ ਨੇ, ਕਾਮ ਕ੍ਰੋਧ ਆਦਿਕ ਮਲੀਆ ਮੇਟ ਕਰੀ ਜਾਂਦੇ ਨੇ, ਇਹਨੂੰ ਮਹਾਤਮਾ ਸੰਤ ਸਾਧੂ ਸੰਤਾਂ ਦੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਫੌਜ ਜਿੱਤ ਲੈਂਦੀ ਹੈ, ਪੰਜਾਂ ਦੂਤਾਂ ਨੂੰ ਬਸ ਕਰ ਲੈਂਦੇ ਹਨ।
ਮਨ ਜੀਤੇ ਸੋ ਸੂਰ ਕਹਾਵਾ,
ਇਹ ਜਦੋਂ ਸ਼ਬਦ ਪੜਿਆ ਆਪ ਜੀ ਦੱਸਦੇ ਕਹਿੰਦੇ ਜੋ ਮਨ ਜਿੱਤੇਗਾ ਉਹ ਸੂਰਮਾ ਹੈ।
ਪ੍ਰਭ ਦਰਗਾਹ ਮਨ ਪਾਹੁ ਪਾਵੇ,
ਪ੍ਰਭੂ ਦੀ ਦਰਗਾਹ ਵਿੱਚ ਸਤਿਕਾਰ ਪਾਵੇਗਾ।
ਨਰ ਸੁਰ ਤਿਸ ਕੋ ਸੁਜਾ ਸੁਭਖਾਨਾ,
ਇੱਥੇ ਦੇ ਪੁਰਸ਼ ਵੀ ਦੇਵਤੇ ਵੀ ਸਵਰਗ ਦੇ ਉਹਦਾ ਜਸ ਕਰਨਗੇ।
ਸੁਖ ਵਿਨਾਸ਼ੀ ਮਿਲੇ ਮਹਾਨ,
ਬੜਾ ਭਾਰੀ ਵਿਨਾਸ਼ੀ ਨਾਸ ਤੋਂ ਰਹਿਤ ਸੁਖ ਮਿਲੇਗਾ ਉਸਨੂੰ।
ਆਦ ਜੋਰ ਦਬ ਕੈ ਕਲਿਆਣਾ,
ਕਲਿਆਣੇ ਦੀਆਂ ਤਾਂ ਅੱਖਾਂ ਖੁੱਲ ਗਈਆਂ, ਬਈ ਮੈਂ ਤਾਂ ਆਪਣੇ ਆਪ ਨੂੰ ਸੂਰਮਾ ਕਹਾਉਂਦਾ ਸੀ, ਕਾਮ ਕ੍ਰੋਧ ਤਾਂ ਮੇਰੇ ਤੋਂ ਮਰੇ ਨੀ, ਮੈਂ ਸੂਰਮਾ ਕਾਹਦਾ ਹਾਂ। ਜਦ ਹੀ ਹੱਥ ਜੋੜ ਕੇ ਲੱਗਾ ਕਹਿਣ,
ਕਿਰਪਾ ਆਪ ਕੀ ਜਿਸ ਪਰ ਜਾਣਾ,
ਮਹਾਰਾਜ ਮੈਂ ਤਾਂ ਸਮਝਦਾ, ਮੈਂ ਜਾਣ ਲਿਆ ਜਿਹਦੇ ਤੇ ਤੁਹਾਡੀ ਕਿਰਪਾ ਹੈ।
ਸੁਹਸ ਜੋਧਾ ਮਨ ਕੋ ਗਹਿ,
ਉਹੀ ਜੋਧਾ ਬਣ ਸਕਦਾ ਜਿਹਾ ਜਿਹਾ ਜੋਧਾ ਮਹਾਰਾਜ ਤੁਸੀਂ ਕਿਹਾ ਹੈ ਸੂਰਮਾ, ਉਹੀ ਮਨ ਨੂੰ ਜਿੱਤ ਸਕਦਾ।
ਚਰਨ ਕਮਲ ਸੋ ਲਪਟਿਓ ਰਹੇ,
ਜਿਹੜਾ ਤੁਹਾਡੇ ਚਰਨਾਂ ਕਮਲਾਂ ਨਾਲ ਲਪਟਿਆ ਰਹੇ।
ਕਹੋ ਗੁਰੂ ਸਿਮਰੋ ਸਤਨਾਮ,
ਕਹਿੰਦੇ ਖਰਚਾ ਜੀ ਭਾਈ ਕਲਿਆਣਾ ਜੋ ਸੂਰਮਾ ਸੀ ਗੁਰੂ ਘਰ ਦੀ ਸੇਵਾ ਕਰਨ ਲੱਗ ਗਿਆ।
ਸਤ ਸੰਗਤ ਮਿਲਵੇ ਅਨਰਾਗਿਓ,
ਹਰ ਵੇਲੇ ਪ੍ਰੇਮ ਨਾਲ ਸਤ ਸੰਗਤ ਚ ਮਿਲਦਾ।
ਭਾਨੂ ਭਗਤ ਗੁਰੂ ਸਿੰਘ ਭਾਰਾ,
ਸਤ ਸੰਗਤ ਜੀ ਇੱਕ ਭਾਨੂ ਨਾਮੇ ਭਗਤ ਸਦਾਉਂਦਾ ਸੀ, ਗੁਰੂ ਘਰ ਸਿੱਖ ਸੀ।
ਕਰੇ ਸ਼ਬਦ ਕੋ ਸਦਾ ਵਿਚਾਰਾ,
ਇਹ ਸ਼ਬਦ ਦੀ ਵਿਚਾਰ ਕਰਦਾ ਰਹਿੰਦਾ ਭਾਈ ਭਾਨੂ।
ਜੋ ਵਿੱਚ ਅਰਥ ਸੋ ਆਪ ਕਮਾਵੇ,
ਉਹਦਾ ਇਹ ਸੁਭਾਅ ਸੀ ਜਿਹੜਾ ਅਰਥ ਸੁਣਦਾ ਨਾ ਗਾਣੀ ਚੋਂ, ਪੜ੍ਹਦਾ ਸੁਣਦਾ ਵਿਚਾਰਦਾ, ਉਹਨੂੰ ਪਹਿਲਾਂ ਆਪਣੇ ਸਰੀਰ ਦੇ ਉੱਤੇ ਟਿਕਾਉਂਦਾ ਕਿ ਗੁਰੂ ਕੀ ਸਿੱਖਿਆ ਇਹ ਸ਼ਬਦ ਵਿੱਚ ਇਹ ਹੈ ਵੀ ਮੈਂ ਕਮਾਉਂਦਾ ਵੀ ਹਾਂ ਕਿ ਨਹੀਂ, ਨਿਰਾਪੁਰਾ ਮੈਂ ਲੋਕਾਂ ਨੂੰ ਕਹੀ ਜਾਵਾਂ। ਜਿਹੜਾ ਆਪ ਨਹੀਂ ਕਮਾਉਂਦਾ ਸਤ ਸੰਗਤ ਜੀ ਲੋਕਾਂ ਨੂੰ ਕਹਿੰਦਾ, ਉਹ ਤਾਂ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਆਪਣਾ ਉਜੜ ਜਾਵੇ ਖੇਤ ਲੋਕਾਂ ਨੂੰ ਕਹਿੰਦਾ ਫਿਰ ਤੁਹਾਡਾ ਖੇਤ ਉਜੜ ਗਿਆ, ਖੇਤ ਉਜੜ ਗਿਆ। ਉਹਦੇ ਮੁੱਖ ਮੈਂ ਪਰ ਹੈ ਰੇਤ, ਉਹਦੇ ਸਤਸੰਗ ਜੀ ਮੂੰਹ ਵਿੱਚ ਰੇਤਾ ਹੈ, ਲਾਣਤਾਂ ਦੀ ਸਵਾਹ ਹੈ। ਸੋ ਐਸੀ ਸਤਸੰਗਤ ਜੀ ਉਹਦੀ ਉਹਨੇ ਆਪਣੀ ਆਦਤ ਪਾਈ ਸੀ ਭਾਈ ਭਾਨੂ ਨੇ, ਪਹਿਲਾਂ ਗੁਰਬਾਣੀ ਸ਼ਬਦ ਦੁਆਰਾ ਦੇਖਣਾ ਗੁਰੂ ਕੀ ਆਹ ਸਿੱਖਿਆ, ਪਹਿਲਾਂ ਉਹਨੇ ਆਪ ਅਮਲ ਕਰਨਾ, ਫੇਰ ਕਹਿੰਦਾ ਸੀ ਦੂਸਰਿਆਂ ਨੂੰ।
ਉਪਦੇਸ਼ ਸੁਣਾਵਾ,
ਫੇਰ ਭਾਈ ਭਾਨੂ ਹੋਰ ਉਪਦੇਸ਼ ਸਿੱਖਾਂ ਨੂੰ ਸੁਣਾਇਆ ਕਰਦਾ।
ਇਸ ਕੀ ਰਸਨਾ ਤੇ ਜੋ ਸੁਣਾ,
ਉਹਦੀ ਰਸਨਾ ਤੋਂ ਜੋ ਵੀ ਸੁਣ ਲੈਂਦਾ ਸੀ।
ਆਓ ਭਗਤ ਉਪਜਾਹ ਮਨ ਗੁਣਾ,
ਜੋ ਤੋਂ ਸਤਸੰਗ ਜੀ ਬਾਣੀ ਸੁਣਦਾ ਸੀ ਉਹਦੇ ਮਨ ਵਿੱਚ ਪ੍ਰੇਮਾ ਭਗਤੀ ਪੈਦਾ ਹੋ ਜਾਂਦੀ ਸੀ ਔਰ ਵਿਚਾਰਨ ਲੱਗ ਜਾਂਦਾ ਸੀ।
ਸ੍ਰੀ ਅਰਜਨ ਡਿੱਗ ਕਿਨਹੁ ਬਖਾਨਾ,
ਗੁਰੂ ਅਰਜਨ ਦੇਵ ਜੀ ਕੋਲੇ ਆ ਕੇ ਕਿਸੇ ਨੇ ਦੱਸਤਾ, ਕਹਿੰਦੇ ਮਹਾਰਾਜ ਜੀ ਬਾਣੀ ਤਾਂ ਸਾਰੇ ਸਿੱਖ ਪੜ੍ਹਦੇ ਆ, ਭਾਈ ਭਾਨੂੰ ਜਿਹੜਾ ਭਗਤ ਹੈ ਨਾ ਤੁਹਾਡਾ, ਉਹ ਮਹਾਰਾਜ ਜਿੱਥੇ ਵੀ ਕੋਈ ਕਥਾ ਕੀਰਤਨ ਹੁੰਦਾ ਜਾਂ ਕਿਤੇ ਪ੍ਰਚਾਰ ਕਰਦਾ ਹੈ ਉੱਥੇ ਸਿੱਖੀ ਲੋਕ ਬਹੁਤ ਧਾਰਦੇ ਨੇ।
ਪੁਰ ਮੋਹ ਜੰਗ ਬਸ ਹੈ ਅਨਜਾਨਾ,
ਕਿਰਪਾ ਕਰੋ ਮਹਾਰਾਜ ਲਾਹੌਰ ਦੇ ਨੇੜੇ ਹੀ ਸਤਸੰਗ ਜੀ, ਹੁਣ ਤਾਂ ਸ਼ਹਿਰ ਵਿੱਚ ਆ ਗਿਆ। ਕਹਿੰਦੇ ਉਹ ਸ਼ਹਿਰ ਮਜੰਗਾ ਸ਼ਹਿਰ ਸੀ, ਛੇਵੇਂ ਪਾਤਸ਼ਾਹ ਦਾ ਵੀ ਉੱਥੇ ਸਥਾਨ ਸੀ ਜਿੱਥੇ ਸਤਸੰਗਤ ਜੀ ਜਿਹੜੀ ਕੌਲਾਂ ਹੋਈ ਆ ਨਾ ਜਿਹਦੇ ਨਾਂ ਤੇ ਕੌਲ ਸਰ ਸਰੋਵਰ ਹੈ, ਉਹਦਾ ਸਤਸੰਗਤ ਜੀ ਮਾਤਾ ਪਿਤਾ ਉੱਥੇ ਰਹਿੰਦੇ ਸਨ ਮਜੰਗਾ ਦੇ ਅੰਦਰ ਹੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਕਾਜੀ ਨੇ ਆ ਕੇ ਕਿਹਾ ਸੀ ਮੈਂ ਤਾਂ ਜਮਾਈ ਬਣ ਕੇ ਲੈ ਲੂੰਗਾ, ਗੁਰੂ ਘਰੋਂ ਪੈਸੇ ਘੋੜਾ ਲੈ ਲਿਆ ਸੀ, ਘੋੜਾ ਸਤਸੰਗਤ ਜੀ ਗੁਰੂ ਕੇ ਸਿੱਖ ਦਾ ਲਈ ਆ ਰਿਹਾ ਸੀ ਆਪਣੇ ਧਰਮ ਦੀ ਕਿਰਤ ਕਰਕੇ, ਘੋੜਾ ਖਰੀਦ ਕੇ ਕਾਬਲ ਵੱਲੋਂ ਜਦੋਂ ਲਾਹੌਰ ਰਾਵੀ ਦਰਿਆ ਪਾਰ ਕੀਤਾ, ਸ਼ਾਹਜਹਾਨ ਦੇ ਗੌਰਮੈਂਟ ਦੇ ਬੰਦਿਆਂ ਨੇ ਘੋੜਾ ਦੇਖ ਲਿਆ ਵੀ ਇਹੋ ਜਿਹਾ ਘੋੜਾ ਤਾਂ ਦਰਸ਼ਨੀ ਆ, ਬਈ ਕਿੱਥੇ ਨੂੰ ਲਈ ਜਾਂਦਾ ਇਹ, ਪੁੱਛਿਆ ਕਹਿੰਦੇ ਮੈਂ ਗੁਰੂ ਸਾਹਿਬ ਨੂੰ ਭੇਟਾ ਕਰਨਾ, ਜਦੇ ਜ਼ਬਰਦਸਤੀ ਖੋਲ ਲਿਆ ਕੇ ਸ਼ਾਹਜਹਾਨ ਨੂੰ ਦਿਖਾਇਆ, ਸ਼ਾਹਜਹਾਨ ਨੇ ਬੇਪਰਵਾਹ ਕਹਿੰਦਾ ਬਣਾ ਲਓ ਇੱਥੇ ਅੱਗੇ ਲਿਜਾਣ ਨਾ ਜਾਣਦੇ ਹੋ। ਜਬਰਦਸਤੀ ਖੋਲਿਆ, ਸਿੱਖ ਸਤਸੰਗਤ ਜੀ ਅੰਮ੍ਰਿਤਸਰ ਖਾਲੀ ਆ ਗਿਆ। ਆ ਕੇ ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਦਰਸ਼ਨਾਂ ਨੂੰ ਆਇਆ। ਕਹਿੰਦੇ ਭਾਈ ਧੰਨ ਭਾਗ, ਕੀ ਗੱਲ, ਦੁਖੀ ਕਿਉਂ ਹੈ? ਕਹਿੰਦਾ ਮਹਾਰਾਜ ਜੀ ਮੈਂ ਸਾਲ ਭਰ ਧਰਮ ਦੀ ਕਿਰਤ ਕਰਕੇ ਪੈਸੇ ਜੋੜ ਜੋੜ ਕੇ ਮੇਰੇ ਮਨ ਵਿੱਚ ਇੱਛਾ ਸੀ ਬਈ ਗੁਰੂ ਸਾਹਿਬ ਵਾਸਤੇ ਘੋੜਾ ਖਰੀਦਣਾ। ਘੋੜਾ ਖਰੀਦ ਕੇ ਇੱਥੇ ਲਿਆ ਕੇ ਤੁਹਾਨੂੰ ਮਹਾਰਾਜ ਉੱਤੇ ਚੜਾ ਕੇ ਫਿਰ ਦਰਸ਼ਨ ਕਰਦੇ। ਆਹ ਮੇਰੇ ਮਨ ਦੀ ਭਾਵਨਾ ਸੀ। ਘੋੜਾ ਮਹਾਰਾਜ ਮੈਂ ਬਿਲਕੁਲ ਬਹੁਤ ਵਧੀਆ ਤੋਂ ਵਧੀਆ ਛੰਟਵਾਂ ਖਰੀਦ ਕੇ ਲਿਆਇਆ ਸੀ। ਲਾਹੌਰ ਆਉਂਦਾ ਹੀ ਮਹਾਰਾਜ ਗੌਰਮੈਂਟ ਦੇ ਬੰਦਿਆਂ ਨੇ ਖੋਲਿਆ। ਮੈਂ ਕੀ ਕਰਾਂ, ਬੜਾ ਦੁਖੀ ਹਾਂ, ਮੇਰੀ ਇੱਛਾ ਨਹੀਂ ਪੂਰੀ ਹੋਈ। ਮਹਾਰਾਜ ਕਹਿੰਦੇ ਭਾਈ ਤੇਰੀ ਕਾਮਨਾ ਜ਼ਰੂਰ ਪੂਰੀ ਹੋਵੇਗੀ, ਤੂੰ ਚਿੰਤਾ ਨਾ ਕਰ। ਕਹਿੰਦੇ ਮਹਾਰਾਜ ਮੈਂ ਉਦਣ ਖੁਸ਼ ਹੋਵਾਂਗਾ ਜਿੱਦਣ ਤੁਸੀਂ ਉਸ ਘੋੜੇ 'ਤੇ ਫੇਰ ਚੜ੍ਹੋ। ਕਹਿੰਦੇ ਤੈਨੂੰ ਉਸੇ ਘੋੜੇ 'ਤੇ ਚੜ੍ਹ ਕੇ ਦਿਖਾਵਾਂਗੇ, ਤੂੰ ਤੇਰੇ ਸਿੱਖਾਂ ਤੇਰੀ ਕਾਮਨਾ ਪੂਰੀ ਕਰਾਂਗੇ। ਸਤਸੰਗਤ ਜੀ ਸਮਾਂ ਐਸਾ ਬਣਿਆ, ਉਹ ਘੋੜਾ ਸਤਸੰਗਤ ਜੀ ਸ਼ਾਹਜਹਾਂ ਨੇ ਬਣਾ ਤਾਂ ਲਿਆ ਪਰ ਬਿਮਾਰ ਹੋ ਗਿਆ ਦੂਜੇ ਤੀਜੇ ਦਿਨ। ਐਸੀ ਭਾਵੀ ਹੋਣ ਹਾਰ ਹੋਈ, ਜਦੋਂ ਬਿਮਾਰ ਹੋ ਗਿਆ ਸਵਾਰੀ ਦੇ ਕੰਮ ਨਾ ਰਿਹਾ। ਬਾਦਸ਼ਾਹ ਕਹਿਣ ਲੱਗਾ ਇਹਨੂੰ ਦਾਨ ਕਰ ਦਿਓ। ਕਾਜੀ ਸਤਸੰਗਤ ਜੀ ਪਹਿਲਾਂ ਲੈਣ ਨੂੰ ਤਿਆਰ ਹੁੰਦੇ, ਬਾਹਮਣ ਹੋਏ, ਕਾਜੀ ਹੋਏ, ਭਾਈ ਜੀ ਹੋਏ, ਇਹ ਤਾਂ ਦਾਨ ਲੈਣ ਨੂੰ ਪਹਿਲਾਂ ਹੀ ਤਿਆਰ ਨੇ। ਜਦੋਂ ਹੀ ਸਤਸੰਗਤ ਜੀ ਕਾਜੀ ਸੀ ਜਿਹੜਾ, ਉਹਨੇ ਦਾਨ ਕਰਵਾ ਲਿਆ। ਦਾਨ ਤਾਂ ਕਰਵਾ ਲਿਆ, ਹੁਣ ਪੁੰਨ ਦੀ ਗਊ ਦੇ ਦੰਦ ਕੌਣ ਦੇਖਦਾ, ਬਈ ਚਲੋ ਕਿਹੜਾ ਪੈਸੇ ਲਾਏ ਨੇ, ਲੈ ਗਿਆ। ਪਰ ਸਤਸੰਗਤ ਜੀ ਹੌਲੀ ਹੌਲੀ ਘੋੜਾ ਤੁਰੇ, ਕੋ ਸੋਜਾ ਸਿਪ ਉਹਦੇ ਲੱਤਾਂ 'ਤੇ ਆਇਆ ਹੋਇਆ। ਉਹ ਸਤਸੰਗ ਜੀ ਦਸਮ ਛੇਵੇਂ ਪਾਤਸ਼ਾਹ ਦੀਵਾਨ ਲੱਗਿਆ ਸੀ ਮਜੰਗਾ, ਉਹ ਰਸਤੇ ਦੇ ਵਿੱਚ ਦੀ ਲਈ ਜਾ ਰਿਹਾ ਘੋੜਾ ਕਾਜੀ, ਬਾਹਰੋਂ ਹੌਲੀ ਹੌਲੀ ਲਿਆਇਆ ਫੇਰ ਕੇ। ਅੰਤਰਜਾਮੀ ਛੇਵੇਂ ਪਾਤਸ਼ਾਹ ਕਹਿੰਦੇ ਸਿੱਖ ਨੂੰ, ਕਹਿੰਦੇ ਭਾਈ ਸਿੱਖਾ ਪੁੱਛਦਾ, ਉਹ ਜਿਹੜਾ ਘੋੜਾ ਭਾਈ ਲਈ ਜਾਂਦਾ ਕੋਈ ਮੁਸਲਮਾਨ, ਉਹਨੇ ਵੇਚਣਾ? ਜਾ ਕੇ ਪੁੱਛਿਆ ਕਾਜੀ ਨੂੰ ਘੋੜਾ ਵੇਚਣਾ? ਕਹਿੰਦਾ ਹਾਂ ਵੇਚਣਾ, ਉਹਦੇ 'ਚ ਤੁਸੀਂ ਵੀ ਦਾਨ ਦਾ ਹੈਗਾ, ਜਿੰਨੇ ਕੁ ਵੱਟੇ ਜਾਣਗੇ ਵੱਟੇ ਜਾਣਗੇ, ਕਿਹੜਾ ਰੋਗੀ ਨੂੰ ਸਾਂਭੂ? ਕੀ ਲੈਣਾ? ਕਹਿੰਦੇ ਜੋ ਦਿਓਗੇ। ਕਹਿੰਦੇ ਦੱਸ ਤੂੰ? ਕਹਿੰਦੇ 200-300 ਤਾਂ ਲਊਂਗਾ ਹੀ। ਕਹਿੰਦੇ ਚੰਗਾ, ਤੈਨੂੰ 300 ਕਰ ਲਿਆ ਉਸ ਦੇ ਨਾਲ। ਕਹਿੰਦੇ ਚੰਗਾ, 300 ਤੈਨੂੰ ਲੈ ਲਈ, ਘੋੜਾ ਬੰਨ ਗਿਆ ਇੱਥੇ ਗੁਰੂ ਕੇ ਦਰਬਾਰ 'ਚ। ਘੋੜਾ ਬਣਾ ਲਿਆ ਸਤਸੰਗਤ ਜੀ, ਗੁਰੂ ਘਰ ਆਉਂਦਾ ਹੀ ਰਾਜੀ ਹੋ ਗਿਆ, ਸਾਰੇ ਰੋਗ ਚੱਕੇ ਗਏ। ਮਹਾਰਾਜ ਨੇ ਸਤਸੰਗ ਜੀ ਉਹ ਸਿੱਖ ਨੂੰ ਬੁਲਾਇਆ, ਕਹਿੰਦੇ ਲੈ ਭਾਈ ਕਾਠੀ ਤੂੰ ਆਪਣੇ ਹੱਥੀ ਪਾ, ਲੈ ਤੈਨੂੰ ਚੜ੍ਹ ਕੇ ਦਿਖਾਈਏ ਘੋੜੇ 'ਤੇ। ਆਪ ਜੀ ਸਤਸੰਗ ਜੀ ਘੋੜੇ 'ਤੇ ਚੜ੍ਹੇ, ਬੜਾ ਸਿੱਖ ਪ੍ਰਸੰਨ ਹੋਇਆ, ਉਹਦੀ ਕਾਮਨਾ ਪੂਰੀ ਕੀਤੀ। ਜਦ ਨੂੰ ਸਤਸੰਗ ਜੀ ਹੁਣ ਘੋੜੇ ਦੇ ਪੈਸੇ ਸੀ ਜਿਹੜੇ, ਜੇ ਤਾਂ ਸਤਸੰਗ ਜੀ ਹੱਕ ਦਾ ਹੁੰਦਾ ਫਿਰ ਤਾਂ ਬਣਦੇ ਸੀ, ਉਹ ਤਾਂ ਬੇਹੱਕਾ ਸੀ, ਉਹਨੂੰ ਵੀ ਮੁਫ਼ਤ ਮਿਲਿਆ। ਸ਼ਾਹਜਹਾਨ ਨੇ ਵੀ ਬੇਈਮਾਨੀ ਨਾਲ ਖੋਇਆ, ਘੋੜਾ ਤਾਂ ਗੁਰੂ ਕਾ ਸੀ ਪਹਿਲਾਂ, ਪੈਸੇ ਸ਼ਾਇਦ ਸਤਸੰਗ ਜੀ ਉਧਰੋਂ ਗਏ ਹੀ ਨਾ। ਘੜੀ ਘੜੀ ਕਾਜੀ ਆਵੇ ਸਿੱਖਾਂ ਨੂੰ ਪੁੱਛੇ। ਬਾਬਾ ਬੁੱਢਾ ਜੀ ਸਿਆਣੇ ਸੀ, ਬਾਬਾ ਬੁੱਢਾ ਜੀ ਨੂੰ ਆ ਕੇ ਇੱਕ ਦਿਨ ਕਹਿੰਦਾ ਛਾਤੀ 'ਤੇ ਹੱਥ ਮਾਰ ਕੇ, ਕਹਿੰਦੇ ਉਹ ਤੂੰ ਪੁਰਾਣਾ ਸਿੱਖ ਹੈ, ਕਹਿੰਦੇ ਜਾ ਕੇ ਗੁਰੂ ਕਿਆਂ ਨੂੰ ਪੈਸੇ ਦੇਣ, ਨਹੀਂ ਮੈਂ ਤਾਂ ਜਮਾਈ ਬਣ ਕੇ ਲੈ ਲੂੰ ਪੈਸੇ। ਆਹ ਬਚਨ ਕਹਿਤੇ ਸਤਸੰਗਤ ਜੀ, ਜਿਵੇਂ ਲੋਕ ਮਨਮਤੀਏ ਕਹਿੰਦੇ ਮੈਂ ਤੇਰੇ ਨਾਲ ਐਂ ਕਰ ਲੂੰ। ਧੰਨ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਕਹਿੰਦੇ ਉਹ ਕਾਜੀਆ, ਗੁਰੂ ਘਰ ਵਿੱਚ ਐਂ ਬੋਲਦਾ, ਖਬਰਾਂ ਗੁਰੂ ਸਾਹਿਬ ਤੇਰੇ ਜਮਾਈ ਬਣ ਜਾਣ। ਆਹ ਬਚਨ ਕਰ ਦਿੱਤੇ। ਜਦੋਂ ਇਹ ਬਚਨ ਕਹੇ, ਛੇਵੇਂ ਪਾਤਸ਼ਾਹ ਨੂੰ ਸੁਣਾਈ ਦਿੱਤੇ। ਮਹਾਰਾਜ ਬਾਬਾ ਬੁੱਢਾ ਜੀ ਨੂੰ ਬੁਲਾ ਕੇ ਕਹਿੰਦੇ ਬਾਬਾ ਜੀ ਆਹ ਕੀ ਕੀਤਾ ਤੁਸੀਂ, ਇਹ ਬਚਨ ਕਹਿਣੇ ਯੋਗ ਸੀ? ਕਹਿੰਦੇ ਮਹਾਰਾਜ ਉਹ ਬੋਲਦਾ ਸੀ। ਕਹਿੰਦੇ ਫਿਰ ਤੁਸੀਂ ਆਏ ਕਿਉਂ ਕਿਹਾ, ਹੁਣ ਦੱਸੋ। ਬ੍ਰਹਮ ਗਿਆਨੀ ਹੋ, ਤੁਹਾਡੇ ਬਚਨ ਤਾਂ ਕਦੇ ਵੀ ਨਿਸਫਲ ਨਹੀਂ ਜਾ ਸਕਦੇ, ਅਸੀਂ ਹੁਣ ਤੁਰਕਾਂ ਦੇ ਵਿਆਹ ਕਰਾਵਾਂਗੇ, ਤੁਹਾਡੇ ਬਚਨਾਂ ਕਰਕੇ ਤਾਂ ਆਹ ਸਾਡਾ ਪ੍ਰਗਟ ਹੋਣਾ ਹੋਇਆ ਹੈ, ਕਿਰਪਾ ਕਰੋ। ਕਹਿੰਦੇ ਮਹਾਰਾਜ ਹੁਣ ਤਾਂ ਨਿਕਲ ਗਏ। ਇਹ ਸਤਸੰਗ ਜੀ ਬਾਬਾ ਜੀ ਦੇ ਬਚਨ ਨੂੰ ਪੂਰੇ ਕਰਨੇ ਕਰਕੇ ਕਰਨ ਵਾਸਤੇ ਹੀ, ਉਹ ਜਿਹੜੀ ਸਤਸੰਗ ਜੀ ਉਹਦੀ ਕਾਜੀ ਦੀ ਲੜਕੀ ਸੀ, ਉਹ ਭਗਤੀ ਵਿੱਚ ਜੁੜੀ। ਮੀਆਂ ਮੀਰ ਦੀ ਸੰਗਤ ਕੀਤੀ, ਸੁਖਮਨੀ ਸਾਹਿਬ ਪੜ੍ਹਿਆ ਕਰਦੀ, ਕਾਜੀ ਉਹਨੂੰ ਸਤਸੰਗੀ ਕੁੱਟਿਆ ਕਰਦਾ। ਉਹ ਮੀਆਂ ਮੀਰ ਉਸ ਨੂੰ ਸਤਸੰਗੀ ਗੁਰੂ ਕੀ ਸ਼ਰਨ ਵਿੱਚ ਛੱਡ ਗਿਆ ਸੀ। ਸਤਿਗੁਰੂ ਜੀ ਨੇ ਕਿਹਾ ਕਿ ਸਾਡੀਆਂ ਤਾਂ ਸ਼ਾਦੀਆਂ ਸਾਹਿਬਜ਼ਾਦੇ ਹੈ। ਅੱਛਾ ਮੀਆਂ ਮੀਰ ਤੂੰ ਲੈ ਕੇ ਆਇਆ, ਸਾਡੇ ਪਿਤਾ ਦਾ ਮੇਲੀ ਆ ਗੁਰੂ ਅਰਜਨ ਦੇਵ ਜੀ ਦਾ, ਅਸੀਂ ਨਿਵਾਜਦੇ ਹਾਂ ਕੌਲਸਰ ਦੇ ਸਰੋਵਰ ਦੇ ਕਿਨਾਰੇ ਤੇ। ਸਤਸੰਗੀ ਵੱਖਰੇ ਹੀ ਜਗ੍ਹਾ ਇਹਨੂੰ ਰਹਿਣ ਨੂੰ ਦੇ ਦਿੱਤੀ ਸੀ ਮਾਤਾ ਕੌਲਾਂ ਨੂੰ। ਸਰੀਰ ਕਰਕੇ ਕੋਈ ਸਤਸੰਗਤ ਜੀ ਸੰਬੰਧ ਨਹੀਂ ਹੋਏ, ਆਪ ਨਿਰਲੇਪ ਰਹੇ, ਲੇਕਿਨ ਉਹ ਬਾਬਾ ਬੁੱਢਾ ਜੀ ਦਾ ਬਚਨ ਹੀ ਕੇਵਲ ਸਤਸੰਗੀ ਪੂਰਾ ਕੀਤਾ। ਜਦੋਂ ਇਹਦਾ ਅੰਤ ਦਾ ਸਮਾਂ ਆਇਆ, ਕਰਤਾਰਪੁਰ ਮਹਾਰਾਜ ਦੀ ਭੇਜੀ ਹੋਈ ਸੀ, ਉੱਥੇ ਤੂੰ ਭਜਨ ਸਿਮਨ ਕਰ। ਅੰਤ ਦੇ ਸਮੇਂ ਸਤਸੰਗੀ ਮਹਾਰਾਜ ਨੂੰ ਚੇਤੇ ਕੀਤਾ, ਗਏ, ਕਹਿਣ ਲੱਗੇ ਕੌਲਾਂ ਪੂਰਵਲੇ ਜਨਮ ਦਾ ਤੇਰਾ ਕੋਈ ਤਪ ਹੈ, ਤੂੰ ਹੁਣ ਗੁਰਪੁਰੀ ਨੂੰ ਜਾਵੇਂਗੀ, ਸਦਾ ਵਾਸਤੇ ਮੋਕਸ਼ ਨੂੰ ਪ੍ਰਾਪਤ ਹੈ। ਕਹਿੰਦੀ ਮਹਾਰਾਜ ਦੂਸਰੀਆਂ ਤੁਹਾਡੇ ਜਿਹੜੇ ਮਹਿਲ ਨੇ ਉਹਨਾਂ ਦੇ ਸਾਹਿਬਜ਼ਾਦੇ ਨੇ, ਮੈਂ ਅੱਜ ਉੱਦਾਂ ਹੀ ਜਾ ਰਹੀ ਹਾਂ, ਮੇਰਾ ਵੀ ਨਾਂ। ਮਹਾਰਾਜ ਕਹਿੰਦੇ ਤੇਰਾ ਨਾਂ ਐਡਾ ਵੱਡਾ ਹੋਵੇਗਾ, ਉਹਨਾਂ ਦੇ ਨਾਂ ਕੋਈ ਜਾਣੇ ਚਾਹੇ ਨਾ ਜਾਣੇ, ਤੇਰੇ ਨਾਂ ਨੂੰ ਸਾਰੀ ਦੁਨੀਆਂ ਜਾਣੇਗੀ। ਤੇਰੇ ਨਾਂ ਤੇ ਅਸੀਂ ਕੌਲਸਰ ਸਰੋਵਰ ਬਣਾਇਆ ਸੱਚੇ ਪਾਤਸ਼ਾਹ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਨਾਲੇ ਉਹਦੀ ਕਲਿਆਣ ਕੀਤੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਨਾਲੇ ਆਪ ਨਿਰਲੇਪ ਰਹੇ। ਇਹ ਮੁਜੰਗਾ ਸਤਸੰਗ ਜੀ ਜਿਹੜਾ ਪਿੰਡ ਸੀ ਲਾਹੌਰ ਵਿੱਚ ਆ ਗਿਆ, ਉੱਥੇ ਦਾ ਸਤਸੰਗ ਜੀ ਪ੍ਰਸੰਗ ਹੈ, ਮਹਾਰਾਜ ਨਾਲ ਸੰਬੰਧ ਹੋਇਆ। ਸੋ ਆਪ ਜੀ ਦਾ ਉੱਥੇ ਸਤਸੰਗ ਜੀ ਦੀਵਾਨ ਸਜਦਾ ਰਿਹਾ। ਪਰ ਫੇਰ ਵੀ ਸਿੱਖਾਂ ਨੇ ਕਿਹਾ ਪੰਜਵੇਂ ਪਾਤਸ਼ਾਹ ਨੂੰ, ਕਹਿੰਦੇ ਜੀ ਮੁਜੰਗਾ ਪਿੰਡ ਦੇ ਲੋਕ ਨੇ ਜਿਹੜੇ ਮਨਮਤੀਏ ਨੇ, ਬਹੁਤੇ ਹੀ ਸਿੱਖਾਂ ਨੂੰ ਮਖੌਲ ਕਰਦੇ ਰਹਿੰਦੇ ਹੈ, ਤੇ ਉੱਥੇ ਮਹਾਰਾਜ ਜ਼ਰੂਰ ਪ੍ਰਚਾਰ ਕਰਨ ਕਿਸੇ ਨੂੰ ਭੇਜਣਾ ਚਾਹੀਦਾ। ਇਹ ਭਾਨੂ ਭਗਤ ਸੀ ਸਤਸੰਗ ਜੀ, ਇਸ ਨੂੰ ਮਹਾਰਾਜ ਭੇਜ ਰਹੇ ਨੇ।
ਮਹਾ ਦੁਸ਼ਟ ਗੁਰੂ ਨਿੰਦਾ ਕਰਾ,
ਬਹੁਤੇ ਮੁਜੰਗਾ ਦੇ ਲੋਕ ਦੁਸ਼ਟ ਨੇ ਜਿਹੜੇ ਗੁਰੂ ਘਰ ਦੀ ਨਿੰਦਿਆ ਕਰਦੇ ਆ,
ਸਿੱਖਾਂ ਗਨ ਕੋ ਤਰਕਨ ਧਰਾ,
ਸਿੱਖਾਂ ਨੂੰ ਤਰਕ ਮਾਰਦੇ ਹਨ।
ਸ੍ਰੀ ਮੁਖ ਤੇ ਪਾਨੂ ਸੰਗ ਭਖਾ,
ਅਰਜਨ ਦੇਵ ਜੀ ਨੇ ਭਾਈ ਪਾਨੂ ਨੂੰ ਕਿਹਾ,
ਮੋ ਜੰਗੀ ਗਮਨ ਹੋ ਤਰਕਾਂ ਖਾ,
ਜਾ ਭਾਈ ਪਾਨੂ ਮੁਜੰਗਾ ਨਗਰ ਵਿੱਚ ਜਾ,
ਨਰ ਗਨ ਕੋ ਗੁਰਮਤ ਸਿਖਾ ਸਿਖਰਾਭੋ,
ਜਿੰਨੇ ਉੱਥੇ ਨਗਰ ਦੇ ਲੋਕ ਨੇ ਸਾਰਿਆਂ ਨੂੰ ਗੁਰਮਤ ਦ੍ਰਿੜ ਕਰਵਾ, ਮਨਮਤੀਏ ਹਨ।
ਨਰਗ ਬਰਨ ਦੇ ਜਾਏ ਵਿਚਾਰੋ ਬਚਾਵੋ,
ਜਾ ਵਿਚਾਰਿਆਂ ਨੂੰ ਮਨਮਤੀਆਂ ਦਾ ਵੀ ਭਲਾ ਕਰ ਦੇ, ਉਹਨਾਂ ਨਰਕ ਪੈਣ ਤੋਂ ਬਚਾ ਲਾ ਉਹਨਾਂ ਨੂੰ।
ਸੁਣਿਆ ਗਿਆ ਗੁਰ ਕੀ ਤਬ ਗਯੋ,
ਆਗਿਆ ਸੁਣ ਕੇ ਭਾਈ ਭਾਨੂ ਮੁਜੰਗੀ ਪਹੁੰਚਿਆ,
ਸ਼ਬਦ ਵਿਚਾਰ ਸੁਨਾਵਤ ਭਯੋ,
ਰੋਜ਼ ਸੁਬਾ ਸ਼ਾਮ ਕਥਾ ਕਰਨ ਲੱਗ ਗਿਆ, ਸ਼ਬਦ ਦੀ ਵਿਚਾਰ ਸੁਣਾਇਆ ਕਰਦਾ।
ਕ੍ਰਿਸ਼ਨਾ ਸੇਠੀ ਹੋ ਤੋ ਸੰਗੀਨਾ,
ਸਤਸੰਗ ਜੀ ਉੱਥੇ ਫਿਰ ਇੱਕ ਸੇਠੀ ਸੰਗੀਨਾ ਸਤਸੰਗ ਜੀ ਕ੍ਰਿਸ਼ਨਾ ਹੋਇਆ,
ਸੁਣ ਗੁਰਮਤ ਕੋ ਭਯੋ ਪਰਵੀਣਾ,
ਇਹ ਮੁਜੰਗਾ ਦਾ ਸੀ ਪਹਿਲਾਂ ਮਨਮਤੀਆ ਸੀ, ਭਾਈ ਭਾਨੂ ਦੀ ਸੰਗਤ ਕਰਕੇ ਬਹੁਤ ਹੀ ਗੁਰਮਤੀਆ ਬਣਿਆ, ਨਾਮ ਰਸੀਆ,
ਸੁਧ ਬੰਦਾ ਜੁਦ ਭਾਉ ਤਰੰਤੇ,
ਸਾਰੇ ਜਿਤਨੇ ਮੁਜੰਗਾ ਦੇ ਲੋਕ ਸੀ ਪਰਿਵਾਰਾਂ ਦੇ ਸਮੇਤ ਪ੍ਰੇਮ ਲੱਗੇ ਕਰਨ,
ਭਾਨੂ ਕੀ ਸਭ ਸੇਵ ਕਰੰਤੇ,
ਭਾਨੂ ਦੀ ਸੇਵਾ ਕਰਨ ਲੱਗ ਗਏ।
ਬਹੁਤ ਪ੍ਰਭਾਵਿਤ ਸ਼ਬਦ ਕੀ ਕਥਾ,
ਸਵੇਰ ਹੁੰਦਿਆਂ ਹੀ ਗੁਰਬਾਣੀ ਦੀ ਕਥਾ ਹੁੰਦੀ ਸੀ ਪਿੰਡ ਵਿੱਚ,
ਹੁਣ ਸੰਧਿਆ ਕੋ ਕਰਹੀ ਤਥਾ,
ਸ਼ਾਮ ਨੂੰ ਰਹਿ ਰਾਸ ਦੇ ਪਾਠ ਤੋਂ ਬਾਅਦ ਫੇਰ ਕਥਾ ਹੁੰਦੀ,
ਹੋਰ ਕੀਰਤਨ ਮਿਲ ਸਭ ਕਰੈ,
ਫੇਰ ਮਿਲ ਕੇ ਕੀਰਤਨ ਵੀ ਕਰਦੇ,
ਸਤਿਗੁਰ ਮੈਂ ਪੁਨ ਸ਼ਰਧਾ ਧਰੈ,
ਗੁਰੂ ਅਰਜਨ ਦੇਵ ਜੀ ਤੇ ਸ਼ਰਧਾ ਧਾਰਨ ਲੱਗ ਗਏ ਸਾਰੇ ਲੋਕ,
ਇੱਕ ਭਾਨੂ ਕੇ ਗਮਨਿਓ ਤਹਾ,
ਇੱਕ ਭਾਨੂ ਦੇ ਉੱਥੇ ਜਾਣ ਨਾਲ ਮੁਜੰਗਾ ਨਗਰ ਮੈਂ
ਸਤ ਸੰਗਤ ਹੋਈ ਸ਼ੁਭ ਮਹਾ,
ਉੱਥੇ ਭਾਈ ਸਤ ਸੰਗਤ ਪੈਦਾ ਹੋ ਗਈ,
ਬਾਟ ਅਥ ਤਨ ਕਰੈ ਅਹਾਰਾ,
ਇੱਥੇ ਤਾਂ ਸਤ ਸੰਗਤ ਜੀ ਸਾਰੇ ਮਨ ਮਰਜ਼ੀ ਕਰਦੇ ਸੀ, ਰਾਤ ਨੂੰ ਸ਼ਰਾਬਾਂ ਪੀਂਦੇ ਸੀ, ਕਿੱਥੇ ਸਾਰੇ ਰਾਤ ਨੂੰ ਸਤਸੰਗਤ ਵਿੱਚ ਜਾਂਦੇ ਨੇ, ਫਿਰ ਭੋਜਨ ਸਾਰੇ ਵੰਡ ਕੇ ਛਕਦੇ ਨੇ,
ਸਤਨਾਮ ਕੋ ਸਿਮਰਨ ਧਾਰਾ,
ਵਾਹਿਗੁਰੂ ਦੇ ਸੱਚੇ ਨਾਮ ਦਾ ਸਿਮਰਨ ਪ੍ਰਵਾਹ ਚੱਲ ਪਿਆ,
ਲਾਹੌਰ ਮਹਿਲ ਦਾ ਉਪਕਾਰੀ,
ਸਤਸੰਗ ਜੀ ਲਾਹੌਰ ਵਿੱਚ ਇੱਕ ਭਾਈ ਲੰਦਾ ਜੀ ਪਰਉਪਕਾਰੀ ਹੋਏ ਹਨ, ਜਿਨ੍ਹਾਂ ਨੇ ਕਾਲਾ ਮੂੰਹ ਕਰਕੇ ਸੱਤੇ ਬਲਵੰਡੇ ਨੂੰ ਬਖਸ਼ਾਇਆ ਸੀ, ਪਿੱਛੇ ਕਥਾ ਆ ਚੁੱਕੀ ਹੈ। ਜਦੋਂ ਕੋਹੜ ਹੋਇਆ ਗੁਰੂ ਘਰ ਦੀ ਨਿੰਦਿਆ ਕਰਨ ਨਾਲ, ਸਤਸੰਗ ਜੀ ਸੱਤੇ ਬਲਵੰਡੇ ਨੂੰ ਕੀਰਤਨ ਕਰਨ ਵਾਲੇ ਸਨ, ਲੋਭੀ ਹੋ ਗਏ, ਕਹਿੰਦੇ ਅਸੀਂ ਤਾਂ ਇੱਕ ਦਿਨ ਦੀ ਸਾਰੇ ਦਿਹਾੜੀ ਜਿੰਨੀ ਮਾਇਆ ਚੜ੍ਹਦੀ ਅਕਲ ਲੈਣੀ ਆ ਅਸੀਂ, ਲੜਕੀ ਦਾ ਵਿਆਹ ਕਰਨਾ ਸੀ। ਮਹਾਰਾਜ ਕਹਿੰਦੇ ਭਾਈ ਤੁਹਾਡੀ ਲੜਕੀ ਸਾਡੀ ਲੜਕੀ ਵੱਖਰੀ ਨੇ, ਜਿੰਨਾ ਧਨ ਲੱਗੂ ਲਾ ਦਿਓ। ਕਹਿੰਦੇ ਨਹੀਂ ਜੀ ਐਂ ਨਹੀਂ, ਅਸੀਂ ਧਨ ਲੈਣਾ, ਅਸੀਂ ਤਾਂ ਜਿੰਨਾ ਢੇਰ ਲੱਗਦਾ ਇੱਕ ਦਿਨ ਦਾ ਸਾਰਾ ਚੱਕਣਾ। ਮਹਾਰਾਜ ਕਹਿੰਦੇ ਭਾਈ ਕਦੇ ਸੰਗਤ ਘੱਟ ਆਉਂਦੀ ਹੈ, ਕਦੇ ਵੱਧ ਆਉਂਦੀ ਹੈ, ਕਦੇ ਮਾਇਆ ਘੱਟ ਚੜ੍ਹਦੀ ਹੈ, ਕਦੇ ਵੱਧ ਚੜ੍ਹਦੀ ਹੈ, ਵਿਆਹ ਵਿੱਚ ਬੇਅੰਤ ਖਰਚ ਹੁੰਦਾ ਹੈ, ਤੁਸੀਂ ਜਿੰਨਾ ਖਰਚ ਕਰਨਾ ਕਰੋ, ਗੁਰੂ ਘਰੋਂ ਜੋ ਮਰਜ਼ੀ ਲੈ ਲਿਓ। ਕਹਿੰਦੇ ਨਹੀਂ ਜੀ ਸਾਨੂੰ ਇੱਕ ਦਿਨ ਦੀ ਮਾਇਆ ਦਿਓ। ਕਹਿੰਦੇ ਚੰਗਾ ਭਾਈ ਇੱਕ ਦਿਨ ਦੀ ਮਾਇਆ ਵੀ ਸਾਰੀ ਚੱਕ ਲਓ, ਫਿਰ ਜੇ ਲੋੜ ਹੋਵੇ ਫਿਰ ਵੀ ਲੈ ਲਿਓ। ਜਿੱਦਣ ਸਤਸੰਗ ਜੀ ਉਹਨਾਂ ਨੇ ਦਿਨ ਮਿਥਿਆ ਸੀ, ਕੁਦਰਤੀ ਸੰਗਤ ਘੱਟ ਆਈ, ਮਾਇਆ ਚੜ੍ਹੀ ਨਾ, ਕੀਰਤਨ ਕਰੀ ਜਾਂਦੇ ਨੇ, ਦੇਖੀ ਜਾਂਦੇ ਆ ਵੀ ਕੁਛ ਚੜ੍ਹਦਾ ਤਾਂ ਘੱਟ ਹੀ ਆ। ਅੱਜ ਗੁੱਸੇ ਹੋ ਗਏ ਸ਼ਾਮ ਨੂੰ, ਕਹਿੰਦੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਸਿਖਾ ਤਾ ਵੀ ਮਾਇਆ ਨਾ ਚਾੜਿਓ, ਮੁੜ ਕੇ ਸਤ ਦੀ ਕੀਰਤਨ ਕਰਨੀ ਨਾ ਆਏ। ਸੱਚੇ ਪਾਤਸ਼ਾਹ ਕੀਰਤਨ ਦਾ ਸਤਿਕਾਰ ਕਰਦੇ ਹੋਏ ਆਪ ਪਹਿਲਾਂ ਭਾਈ ਗੁਰਦਾਸ ਜੀ ਨੂੰ ਭੇਜਿਆ ਕਿ ਘਰੋਂ ਲਿਆਓ, ਨਹੀਂ ਆਏ। ਬਾਬਾ ਬੁੱਢਾ ਜੀ ਨੂੰ ਭੇਜਿਆ, ਉਹਦੇ ਕਹੇ ਤੇ ਨਹੀਂ ਆਏ। ਆਪ ਫਿਰ ਗਏ ਸਤ ਸੰਗਤ ਜੀ ਲਾਗੇ ਵੱਧ ਘੱਟ ਬੋਲਣ, ਜੇ ਅਸੀਂ ਨਾ ਕੀਰਤਨ ਕਰੀਏ ਤੈਨੂੰ ਕੌਣ ਪੁੱਛੇ। ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਅਸੀਂ ਪਿਰਥੀਏ ਦੇ ਮੂਹਰੇ ਤੇਰੇ ਭਰਾ ਮੂਹਰੇ ਜਾ ਕੇ ਕੀਰਤਨ ਕਰਨ ਲੱਗ ਜਾਵਾਂਗੇ, ਉਹਨੂੰ ਗੁਰੂ ਬਣਾ ਲਾਂਗੇ, ਤੈਨੂੰ ਕਿਹਨੇ ਪੁੱਛਣਾ। ਆਪ ਜੀ ਚੁੱਪ ਖੜੇ ਰਹੇ, ਕੋਈ ਗੁੱਸਾ ਨਹੀਂ ਕੀਤਾ। ਫਿਰ ਜਦੋਂ ਲੱਗੇ ਵੱਡਿਆਂ ਦੀ ਨਿੰਦਿਆ ਕਰਨ, ਗੁਰੂ ਨਾਨਕ ਦੇਵ ਜੀ ਨੂੰ ਧੱਕੇ ਖਾਂਦਾ ਫਿਰਦਾ ਸੀ, ਕੌਣ ਪੁੱਛਦਾ ਸੀ, ਸਾਡੇ ਮਰਦਾਨੇ ਨੇ ਉੱਘਾ ਕੀਤਾ ਹੈ, ਦਾਲਾ ਤੇ ਦਾਨਾ ਫਿਰ ਸਾਡੇ ਰਬਾਬੀ ਮਰਾਸੀ ਹੋਏ, ਉਹਨਾਂ ਨੇ ਗੁਰੂ ਅੰਗਦ ਦੇ ਗੁਰੂ ਅਮਰਦਾਸ ਜੀ ਨੂੰ ਉੱਘਾ ਕੀਤਾ ਹੈ, ਤੇ ਤੇਰੇ ਪਿਤਾ ਨੂੰ ਵੀ ਕੋਈ ਨਹੀਂ ਸੀ ਪੁੱਛਦਾ। ਇਉਂ ਸੱਤ ਦੀ ਪਹਿਲੇ ਗੁਰੂਆਂ ਦੀ ਜਦੋਂ ਨਿੰਦਿਆ ਕੀਤੀ, ਉਹ ਨਾ ਮਹਾਰਾਜ ਨੇ ਸਹਾਰੀ। ਹੋਰ ਕੀ ਨਿੰਦਾ ਸੁਣੇ ਨਾ ਕਾਨ, ਗੁਰੂ ਘਰ ਦੀ ਨਿੰਦਿਆ ਨਹੀਂ ਕਦੇ ਕੰਨੀ ਸੁਣਨੀ ਚਾਹੀਦੀ। ਮਹਾਰਾਜ ਕਹਿੰਦੇ ਜਾਓ ਭਾਈ, ਜਿਹੜੇ ਮੁੱਖ ਨਾਲ ਤੁਸੀਂ ਗੁਰੂ ਨਾਨਕ ਦੇ ਪਹਿਲੇ ਗੁਰੂਆਂ ਦੀ ਨਿੰਦਿਆ ਕੀਤੀ ਹੈ, ਜਿਨ੍ਹਾਂ ਨੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਚਿਤਵਿਆ, ਜਾਓ ਤੁਹਾਡੇ ਮੂੰਹ ਪੱਕ ਜਾਣ। ਸਤ ਸੰਗਤ ਜੀ ਕੀ ਕੀਰਤਨ ਕਰਨੇ ਸੀ, ਗਲੇ ਗੁਲੇ ਮੂੰਹ ਸਭ ਪੱਕ ਗਏ ਇਹਨਾਂ ਦੇ, ਕੋਈ ਨਾ ਪੁੱਛੇ, ਨਿਰਾਦਰ ਹੋਇਆ, ਫਿਰ ਲੱਗੇ ਪਛਤਾਉਣ। ਮਹਾਰਾਜ ਕਹਿੰਦੇ ਭਾਈ ਜਿਹੜਾ ਬਖਸ਼ਾਉਣ ਆਊ ਨਾ ਇਹਨਾਂ ਨੂੰ, ਅਸੀਂ ਕਾਲਾ ਮੂੰਹ ਕਰਾਂਗੇ। ਇਹਨਾਂ ਨੂੰ ਫਿਰ ਪਤਾ ਲੱਗਿਆ ਕਿ ਲਾਹੌਰ ਵਿੱਚ ਲੱਦਾ ਪਰਉਪਕਾਰੀ ਆ, ਉਹ ਬਖਸ਼ਾਊਗਾ। ਲੱਦੇ ਦੇ ਦਰ ਤੇ ਗਏ ਸਤ ਸੰਗਤ ਜੀ, ਸਾਰੇ ਸਿੱਖ ਕੋਈ ਮੱਥੇ ਨਾ ਲਾਵੇ ਕਿ ਗੁਰੂ ਕੇ ਫਟਕਾਰੇ ਹੋਏ ਨੇ, ਆਪਾਂ ਨੀ ਇਹਨਾਂ ਦੇ ਨੇੜੇ ਜਾਣਾ। ਲੱਦੇ ਨੇ ਵੀ ਬਾਹਰ ਲਾ ਲਿਆ, ਦਰ 'ਚ ਬੈਠ ਗਏ। ਹੇ ਲੱਦੇ ਤੇਰੇ ਬਿਨਾਂ ਸਾਨੂੰ ਕੋਈ ਬਖਸ਼ਾਉਣ ਵਾਲਾ ਨਹੀਂ। ਪਰਉਪਕਾਰੀ ਸੀ ਸਤ ਸੰਗ ਜੀ ਪੁੱਛਦਾ ਕਿ ਕਿਉਂ ਕੀ ਹੋ ਗਿਆ ਤੁਹਾਨੂੰ। ਕਹਿਣ ਲੱਗੇ ਅਸੀਂ ਐਂ ਫਟਕਾਰੇ ਗਏ, ਮਹਾਰਾਜ ਦਾ ਹੁਕਮ ਸੁਣਿਆ ਸਿੱਖਾਂ ਤੋਂ। ਸਿੱਖ ਕਹਿੰਦੇ ਉਹ ਲੱਦਿਆ ਤੂੰ ਇਹਨਾਂ ਨੂੰ ਗੜ ਲਾ ਲਿਆ, ਮਹਾਰਾਜ ਦਾ ਹੁਕਮ ਹੈ, ਗੱਦੇ 'ਤੇ ਚੜ੍ਹਾ ਕੇ ਕਾਲਾ ਮੂੰਹ ਕਰਾਂਗੇ, ਜਿਹੜਾ ਇਹਨਾਂ ਨੂੰ ਸਾਡੇ ਕੋਲ ਲੈ ਕੇ ਜਾਵੇਗਾ ਇਹਨਾਂ ਨੂੰ ਲੈ ਕੇ। ਸੋਚੀ ਪੈ ਗਿਆ ਕਿਸੇ ਪਿੱਛੇ ਸਤ ਸੰਗ ਜੀ ਕੋਈ ਕਾਲਾ ਮੂੰਹ ਕਰਦਾ ਹੈ, ਪਰ ਧੰਨ ਭਾਈ ਲੱਦਾ ਕਾਲਾ ਮੂੰਹ ਉੱਥੋਂ ਹੀ ਕਰ ਲਿਆ। ਗਧੇ ਤੇ ਚੜ੍ਹ ਗਿਆ, ਛਿੱਤਰਾਂ ਦੀ ਮਾਲਾ ਪਾ ਲਈ, ਨਾਲ ਲਿਆਇਆ ਇਹਨਾਂ ਨੂੰ ਸੱਤ ਸ੍ਰੀ ਅੰਮ੍ਰਿਤਸਰ। ਪਹਿਲਾਂ ਸਾਰੇ ਬਾਜ਼ਾਰ 'ਚ ਘੁੰਮਿਆ, ਨਿਆਣੇ ਮਗਰ ਲੱਗੇ, ਰੌਲਾ ਪੈ ਰਿਹਾ। ਜਦੋਂ ਸੱਤ ਸ੍ਰੀ ਘੁੰਮ ਕੇ ਗੁਰੂ ਕੇ ਦਰਬਾਰ ਨੂੰ ਆਉਣ ਲੱਗਾ, ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਰੌਲਾ ਪੈ ਰਿਹਾ, ਕੌਣ ਆ ਰਿਹਾ? ਕਹਿੰਦੇ ਮਹਾਰਾਜ ਲੱਦਾ ਆ ਰਿਹਾ ਤੁਹਾਡੇ ਦਰਸ਼ਨਾਂ ਨੂੰ। ਕਹਿੰਦੇ ਰੌਲਾ ਕਿਉਂ ਪੈਂਦਾ ਹੈ? ਕਹਿੰਦੇ ਜੀ ਮਰਾਸੀਆਂ ਨੂੰ ਲਈ ਆਉਂਦਾ ਹੈ, ਨਾਲੇ ਕਾਲਾ ਮੂੰਹ ਆ ਜੀ, ਗਧੇ ਤੇ ਚੜ੍ਹਿਆ ਤਾਂ ਨਿਆਣੇ ਰੌਲਾ ਪਾਉਂਦੇ। ਕਹਿੰਦੇ ਕਿਉਂ ਭਾਈ, ਸਾਡੇ ਸਿੱਖ ਨੇ ਕਿਉਂ ਕਾਲਾ ਮੂੰਹ ਕੀਤਾ? ਅਸੀਂ ਤਾਂ ਲੋਕ ਪ੍ਰਲੋਕ ਵਿੱਚ ਗੁਰੂ ਕੇ ਸਿੱਖ ਦਾ ਮੁੱਖ ਉੱਜਲ ਕਰਦੇ ਹਾਂ। ਕਹਿੰਦੇ ਮਹਾਰਾਜ ਤੁਹਾਡਾ ਹੁਕਮ ਹੈ ਕਿ ਕਾਲਾ ਮੂੰਹ ਕਰੇ ਜਿਹੜਾ ਇਹਨਾਂ ਨੂੰ ਬਖਸ਼ਾਵੇ, ਉਹਨੇ ਪਹਿਲਾਂ ਹੀ ਕਰ ਲਿਆ। ਮਹਾਰਾਜ ਸਤ ਸੰਗ ਜੀ ਬੜੇ ਖੁਸ਼ ਹੋਏ, ਜਿਸ ਵੇਲੇ ਸਾਹਮਣੇ ਆਇਆ ਖੜੇ ਹੋ ਗਏ। ਕਹਿੰਦੇ ਭਾਈ ਲੱਦੇ ਚੱਲ ਪਹਿਲਾਂ ਮੂੰਹ ਧੋ, ਸਾਡੇ ਸਿੱਖ ਕਿਉਂ ਕਾਲਾ ਮੂੰਹ ਕਰਨ? ਕਹਿੰਦੇ ਮਹਾਰਾਜ ਬਖਸ਼ ਲਓ, ਮੈਂ ਤੁਹਾਡਾ ਹੁਕਮ ਮੰਨਿਆ, ਤੁਸੀਂ ਕਿਹਾ ਸੀ ਕਾਲਾ ਮੂੰਹ ਕਰਾਂਗੇ, ਇਹਨਾਂ ਨੂੰ ਮਹਾਰਾਜ ਗਰੀਬਾਂ ਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਅੱਛਾ ਭਾਈ ਲੱਦੇ, ਤੂੰ ਉੱਦਾਂ ਹੀ ਆ ਕੇ ਕਹਿੰਦਾ ਸੀ ਬਖਸ਼ ਦੇਣੇ ਸੀ, ਅਸੀਂ ਤੇਰਾ ਕਹਿਣਾ ਮੋੜਦੇ ਨਹੀਂ। ਮੇਰੀ ਬੰਧੀ ਭਗਤ ਛੁਡਾਵ ਹੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਇੱਕ ਸਮੇਂ ਮੋਕੋ ਗਏ ਬੰਧ ਹੈ, ਤੋਫਨ ਮੋਪ ਹੈ ਜਵਾਬ ਨਾ ਹੋਏ। ਇਹ ਅਕਾਲਗੋ ਬਾਣੀ ਆ ਸਤ ਸੰਗਤ ਜੀ, ਕਿ ਮੇਰੀ ਬੰਨੀ ਹੋਈ ਨੂੰ ਭਗਤ ਛੁਡਾ ਲੈਂਦੇ ਨੇ, ਭਗਤਾਂ ਦੀ ਬੰਨੀ ਹੋਈ ਨੂੰ ਕਹਿੰਦੇ ਮੈਂ ਨਹੀਂ ਛੁਡਾ ਸਕਦਾ। ਭਗਤ ਰਵਿਦਾਸ ਨੇ ਵੀ ਕਿਹਾ ਹੈ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਵਾਧੇ ਆਪਣੇ ਛੁੱਟਣ ਕੋ ਯਤਨ ਕਰੋ ਹਮ ਛੁੱਟੇ ਤੁਮੇ ਆਰਾਧੇ। ਤੂੰ ਸਾਨੂੰ ਮੋਹ ਦੀ ਫਾਹੀ ਚ ਬੰਨਿਆ ਹੈ ਪਰਮੇਸ਼ਰ, ਅਸੀਂ ਤੈਨੂੰ ਪ੍ਰੇਮ ਦੇ ਬੰਧਨ ਚ ਮੰਨਣਾ। ਅਸੀਂ ਮੋਹ ਦੀ ਫਾਹੀ ਤੋੜ ਲਾਂਗੇ ਤੈਨੂੰ ਧਿਆ ਕੇ, ਵਾਹਿਗੁਰੂ ਦਾ ਭਜਨ ਕਰਕੇ ਮੋਹ ਟੁੱਟਦਾ ਹੈ। ਤੂੰ ਦੱਸ ਕਿਵੇਂ ਸਾਡੇ ਪ੍ਰੇਮ ਦੇ ਬੰਧਨ ਨੂੰ ਤੋੜ ਸਕੇਗਾ, ਪ੍ਰੇਮ ਨਹੀਂ ਕਦੇ ਟੁੱਟਿਆ ਕਰਦਾ। ਐਡਾ ਵੱਡਾ ਸਤਸੰਗ ਜੀ ਭਗਤਾਂ ਦੇ ਨਾਲ ਪਿਆਰ ਹੈ। ਇਹ ਭਾਈ ਲੱਦਾ ਸਤਸੰਗ ਜੀ ਪਰਉਪਕਾਰੀ ਸੀ, ਇਹ ਲਾਹੌਰ ਰਹਿ ਰਿਹਾ ਸੀ।
ਭਾਉ ਭਗਤ ਜਨ ਬਹੋਰ ਧਾਰੀ,
ਇਹਨੇ ਪ੍ਰੇਮਾ ਭਗਤੀ ਹਿਰਦੇ ਚ ਧਾਰੀ ਹੋਈ ਸੀ ਲੱਦੇ ਨੇ।
ਉਦੋਂ ਕੇਰ ਪਜਾਵਾ ਕਾਚੋ,
ਇੱਥੇ ਵੀ ਸਤਸੰਗ ਜੀ ਇੱਕ ਲੱਖੂ ਸਿੱਖ ਹੋਇਆ, ਪਹਿਲਾਂ ਧਾੜਵੀ ਸੀ, ਚੋਰੀ ਆਦਿਕ ਡਾਕੇ ਮਾਰਿਆ ਕਰਦਾ ਹੈ। ਇੱਕ ਵਾਰੀ ਸਤਸੰਗ ਜੀ ਜੰਗਲ ਚ ਬੈਠਾ ਹੈ, ਮਾਈਆਂ ਜਾਂਦੀਆਂ ਸੀ ਸਤਸੰਗ ਜੀ ਮੇਲ, ਰਾਹ ਭੁੱਲ ਗਈਆਂ। ਕਹਿੰਦੇ ਵੇ ਭਾਈ ਰਾਹ ਦੱਸ ਦੇ, ਜਦ ਦੇਖੇ ਸੋਹਣੀਆਂ ਡੰਡੀਆਂ ਡੁੰਡੀਆਂ ਲਟਕਦੀਆਂ, ਗਹਿਣੇ ਪਾਏ ਮਾਈਆਂ ਅੱਗੇ, ਸੱਗੀ ਫੁੱਲ ਪਾਉਂਦੀਆਂ, ਬਹੁਤ ਕੁਛ ਗਹਿਣੇ ਲੱਦੀਆਂ ਹੁੰਦੀਆਂ। ਕਹਿੰਦਾ ਆਓ ਤੁਹਾਨੂੰ ਰਾਹ ਦੱਸਾਂ। ਪੁੱਠੇ ਰਾਹ ਲੈ ਗਿਆ ਸਤਸੰਗ ਜੀ, ਗਾਹਾਂ ਜਾ ਕੇ ਜੰਗਲ ਚ ਬਿਠਾ ਲਈਆਂ। ਕਹਿੰਦੇ ਲਾਹ ਦਿਓ ਸਾਰੇ, ਨਹੀਂ ਗਲ ਘੁੱਟ ਦੂ ਸਾਰੀਆਂ ਦੇ। ਬੁੜੀਆਂ ਹੈ ਸਿਆਪਾ ਕਰਨ ਲੱਗੀਆਂ, ਸਾਰੇ ਸਤਸੰਗ ਜੀ ਗਹਿਣੇ ਲਾ ਲਏ ਸੀ। ਇਸ ਤਰ੍ਹਾਂ ਧਾੜ ਵੀ ਸੀ ਸਤਸੰਗ ਜੀ। ਜਦੋਂ ਇਸ ਨੂੰ ਲਾਗ ਲੱਗੀ ਸਿਮਰਨ ਦੀ ਸਤਸੰਗ ਜੀ, ਐਸਾ ਪੂਰਨ ਸੁੱਖ ਹੋਇਆ। ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਬਾਤ ਸਿੱਧੀ ਹੋ ਗਈ। ਰੋਜ਼ 21 ਜਪਜੀ ਸਾਹਿਬ ਦੇ ਪਾਠ ਕਰਿਆ ਕਰਦਾ, ਲਾਹੌਰ ਵਿੱਚ ਮਸਤੀ ਦੇ ਸਹਿਤ ਰਿਹਾ ਕਰਦਾ। ਜਿੱਥੇ ਰਾਤ ਪੈ ਜਾਣੀ ਉੱਥੇ ਰਾਤ ਕੱਟ ਲੈਣੀ, ਕੋਈ ਜਗ੍ਹਾ ਨਹੀਂ ਬਣਾਈ। ਮੌਜ ਦੇ ਨਾਲ ਸਤਸੰਗੀ ਰਾਵੀ ਦੇ ਦਰਿਆ 'ਚ ਇਸ਼ਨਾਨ ਕਰਨਾ ਅਤੇ ਮਸਤ ਹੋ ਕੇ ਵਿਚਰਦੇ ਰਹਿਣਾ ਔਰ ਬਾਣੀ 'ਚ ਲਿਵਲੀਨ ਰਹਿਣਾ। ਜਿਹੜੀ ਮਾਈ ਜਪਜੀ ਸਾਹਿਬ ਸੁਣਾ ਦੇਵੇ ਉਹਦੇ ਘਰ ਦਾ ਭੋਜਨ ਛਕਣਾ, ਦੂਜੀ ਦੇ ਹੱਥ ਦਾ ਛਕਦਾ ਨਹੀਂ ਸੀ। ਜਿਹੜੀ ਅੱਗੇ ਅਨਪੜ੍ਹਤਾ ਬਹੁਤੀ ਸੀ, ਜਿਹਨੇ ਬੇਨਤੀ ਕਰਨੀ ਭਾਈ ਲੱਖੂ ਮੈਂ ਕੀ ਕਰਾਂ, ਮੇਰੇ ਜਪਜੀ ਸਾਹਿਬ ਰੋਜ਼ ਪੌੜੀ ਸਿਖਾ ਆਉਣੀ। ਅਨਪੜ੍ਹ ਵੀ ਸਤਸੰਗ ਜੀ ਬੋਲ ਬੋਲ ਕੇ ਸਿੱਖ ਲੈਂਦੇ ਰਹੇ। ਮਾਈਆਂ ਗੀਤ ਅੱਗੇ ਇੱਕ ਦੂਜੇ ਦਾ ਸੁਣ ਸੁਣ ਕੇ ਚੇਤੇ ਕਰ ਲੈਂਦੀਆਂ ਸੀ। ਉਸ ਮਾਈ ਨੂੰ ਜਿਹਨੇ ਕਹਿਣਾ ਸਤਸੰਗ ਜੀ ਰੋਜ਼ ਦਰਚ ਖੜ ਕੇ ਇੱਕ ਪੌੜੀ ਉਹਨੂੰ ਦ੍ਰਿੜ ਕਰਾ ਆਉਣੀ, ਲੈ ਤੂੰ ਪਕਾਈ ਸਾਰੀ ਦਿਹਾੜੀ ਰਿੜਕਦੀ ਦੁੱਧ ਤੇ ਨਾਲ ਕੰਮ ਕਰਦੀ, ਕੱਲੂ ਦੂਜੀ ਪੌੜੀ ਸੁਣਾਉ। ਜਿੱਦਣ ਜਪਜੀ ਸਾਹਿਬ ਪੂਰਾ ਹੋ ਜਾਣਾ, ਲੈ ਹੁਣ ਅੱਜ ਤੇਰਾ ਹੱਥ ਦਾ ਭੋਜਨ ਛਕੂ। ਬੇਅੰਤ ਮਾਈਆਂ ਨੂੰ ਸਤਸੰਗ ਜੀ ਲਾਹੌਰ ਦੀਆਂ ਨੂੰ ਭਾਈ ਲੱਖੂ ਨੇ ਜਪਜੀ ਸਾਹਿਬ ਚੇਤੇ ਕਰਾਇਆ। ਹਰ ਵੇਲੇ ਮਸਤੀ ਚ ਰਹਿੰਦੇ ਆਪ ਸਤਸੰਗ ਜੀ ਜਪਜੀ ਸਾਹਿਬ ਦੇ ਅਭਿਆਸੀ ਸਨ। ਇਹ ਬੁੱਧੂ ਸੀ ਸਤਸੰਗ ਜੀ, ਇਹਦਾ ਆਵਾ ਸੀਟਾਂ ਦਾ ਪਾਇਆ ਹੋਇਆ, ਠੇਕਾ ਲਿਆ ਹੋਇਆ। ਜਿਵੇਂ ਅੱਜ ਕੱਲ੍ਹ ਕਰਜ਼ਾ ਚੱਕ ਕੇ ਦੁਨੀਆਂ ਕਾਰੋਬਾਰ ਕਰਦੀ ਹੈ, ਇਹਨੇ ਵੀ ਕਿਸੇ ਸ਼ਾਹੂਕਾਰ ਤੋਂ ਪੈਸੇ ਲੈ ਕੇ ਆਵਾ ਪਾਇਆ, ਅਰਦਾਸ ਕਰਾਈ, ਸੰਗਤ ਬੁਲਾਈ ਘਰ ਵਿੱਚ, ਬੇਨਤੀ ਕੀਤੀ ਕਿ ਮੇਰਾ ਆਵਾ ਰਾਸ ਰਹੇ। ਸੰਗਤ ਨੇ ਕਿਹਾ ਗੁਰੂ ਅਰਜਨ ਦੇਵ ਜੀ ਕੋਲੇ ਜਾ ਕੇ ਆ। ਇਹ ਅੰਮ੍ਰਿਤਸਰ ਪਹੁੰਚਿਆ, ਕਹਿੰਦਾ ਮਹਾਰਾਜ ਜੀ ਮੇਰਾ ਕਿਰਤ ਇਸ ਤਰ੍ਹਾਂ ਦੀ ਇੱਟਾਂ ਪਕਾਉਣ ਦੀ, ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਮੇਰਾ ਆਵਾ ਪੱਕੇ। ਮਹਾਰਾਜ ਕਹਿੰਦੇ ਕੋਈ ਨੀ ਭਾਈ, ਪੱਕੂਗਾ ਤੇਰਾ ਆਵਾ, ਸਤਿਗੁਰਾਂ ਤੋਂ ਵੀ ਬਚਨ ਕਹਾ ਲਏ ਇਸ ਨੇ। ਆ ਕੇ ਸਤਸੰਗ ਜੀ ਆਵਾ ਪਾਇਆ, ਜਿਸ ਵੇਲੇ ਐਨ ਪੱਕ ਗਿਆ ਆਵਾ, ਮੂਹਰੀ ਖੋਲੀ ਇੱਕ ਪਾਸਿਓਂ ਦੇਖਦਾ ਵੀ ਪੱਕਿਆ ਵੀ ਹੈ, ਇੱਟਾਂ ਐਨ ਖਰੀਆਂ ਦੇਖੀਆਂ ਸਤਸੰਗ ਜੀ ਲਾਲ ਲਾਲ, ਬੜਾ ਖੁਸ਼ ਹੋਇਆ। ਕਹਿੰਦਾ ਵੀ ਹੁਣ ਫੇਰ ਇੱਟਾਂ ਆਰੰਭ ਕਰਾਂਗੇ ਵਿੱਚੋਂ ਕੱਢਣੀਆਂ, ਨਾਲ ਠੰਡਾ ਹੋ ਜੂ ਜਦ ਨੂੰ, ਪਹਿਲਾਂ ਹੁਣ ਸੰਗਤ ਦੀਆਂ ਖੁਸ਼ੀਆਂ ਵੀ ਲੈ ਲਈਏ, ਗੁਰੂ ਕੀ ਸੰਗਤ ਨੂੰ ਭੋਜਨ ਕਰੀਏ। ਜਦੋਂ ਸਤਸੰਗ ਜੀ ਇਸ ਨੇ ਸੰਗਤ ਵਾਸਤੇ ਭੋਜਨ ਕੀਤਾ, ਸਾਰੀਆਂ ਸੰਗਤਾਂ ਛਕਣ ਆਈਆਂ, ਭਾਈ ਲੱਖੂ ਵੀ ਮਸਤੀ ਦੇ ਨਾਲ ਟਹਿਲਦਾ ਟਹਿਲਦਾ ਕਿਸੇ ਗਲੀ ਕੂਚੇ ਵਿੱਚ ਦੀ, ਇਹਨੂੰ ਪਤਾ ਲੱਗ ਗਿਆ ਕਹਿੰਦੇ ਅੱਜ ਤਾਂ ਭਾਈ ਬੁੱਧੂ ਦੇ ਘਰ ਭੰਡਾਰਾ ਹੈ, ਚਲੋ ਚੱਲੀਏ। ਕਹਿੰਦਾ ਇੱਧਰ ਸਤਸੰਗ ਜੀ ਭਾਈ ਬੁੱਧੂ ਨੇ ਕੀ ਕੀਤਾ, ਪੰਗਤਾਂ ਬਹੁਤ ਲੱਗ ਗਈਆਂ, ਦਰਵਾਜ਼ਾ ਬੰਦ ਕਰਤਾ। ਉਹਦਾ ਦਰਵਾਜ਼ਾ ਖੜਕਾਵੇ, ਲੱਖੂ ਖੋਲ, ਬੁੱਧੂ ਤੇਰੇ ਘਰ ਮੈਂ ਵੀ ਭੋਜਨ ਛਕਣ ਆਇਆ। ਕਹਿੰਦਾ ਹਲੇ ਨਹੀਂ ਬੈਠਣ ਨੂੰ ਥਾਂ ਬੈਠਾ, ਪਹਿਲਾਂ ਆਉਂਦਾ। ਬਾਹਰ ਸਤਸੰਗ ਜੀ ਖੜਾ ਰਿਹਾ। ਜਦੋਂ ਸੰਗਤ ਨੇ ਅਰਦਾਸ ਕਰਕੇ ਕਿਹਾ ਕਿ ਹੇ ਮਹਾਰਾਜ ਗੁਰੂ ਅਰਜਨ ਦੇਵ ਜੀ, ਤੇਰੇ ਪਿਆਰੇ ਸਿੱਖ ਬੁੱਧੂ ਨੇ ਸੰਗਤਾਂ ਨੂੰ ਭੋਜਨ ਛਕਾਇਆ, ਇਹਦਾ ਆਵਾ ਮਾਰਾ ਰਾਸ ਆਵੇ ਪੱਕਾ ਰਹੇ, ਇਹਨੂੰ ਲਾਭ ਪ੍ਰਾਪਤ ਹੋਵੇ। ਜਦੋਂ ਸੰਗਤ ਨੇ ਕਿਹਾ ਇਹਦਾ ਆਵਾ ਪੱਕਾ, ਬਾਹਰ ਕਹਿੰਦਾ ਮੈਂ ਭੁੱਖਾ ਖੜਾ, ਆਵਾ ਕੱਚਾ, ਆਵਾ ਪਿੱਲਾ ਕਹਿੰਦਾ। ਜਦੋਂ ਸਤ ਸੁਣੀ ਇਹ ਆਵਾਜ਼ ਆਈ, ਬੁੱਧੂ ਨੂੰ ਵੀ ਸੁਣੀ, ਉਹ ਹੁਣ ਸਾਰ ਸਕਦਾ ਸੀ ਜੀ, ਸੰਗਤ ਤਾਂ ਕਹਿੰਦੀ ਆ ਪੱਕਾ ਆਵਾ, ਅੰਦਰ ਅਰਦਾਸ ਕਰਾ ਰਿਹਾ ਸੰਗਤ ਤੋਂ। ਉਹ ਲਿਵ ਲਾਉਣ ਵਾਲਾ ਜਪਜੀ ਸਾਹਿਬ ਪੜ੍ਹਨ ਵਾਲਾ ਸਿੱਖ ਕਹਿੰਦਾ ਨਹੀਂ ਪਿੱਲਾ ਪਿੱਲਾ, ਕਹਿੰਦਾ ਜਾਓ ਤੇਰੇ ਵਰਗੇ ਬਥੇਰੇ ਸਿੱਖ ਫਿਰਦੇ ਆ, ਸੰਗਤ ਤੋਂ ਅਰਦਾਸ ਕਰਾਈ ਆ, ਗੁਰੂ ਸਾਹਿਬ ਤੋਂ ਬਚਨ ਲੈ ਕੇ ਆਇਆ, ਤੇਰੇ ਕਹੇ ਕਿੱਧਰੋਂ ਹੋਜੂ ਮੇਰਾ ਪਿੱਲਾ। ਸਤ ਸੰਗਤ ਜੀ ਤਰਕ ਮਾਰੀ, ਕਹਿੰਦਾ ਕੋਈ ਨੀ ਫਿਰ ਲੈ ਲਈ ਆਵੇ ਚੋਇਟਾਂ, ਕਹਿੰਦਾ ਚੁੱਪ ਕਰਕੇ ਤੁਰ ਗਿਆ ਸਤ ਸੰਗਤ ਜੀ ਭੁੱਖਾ ਹੀ। ਜਦੋਂ ਇਸਨੇ ਸੰਗਤ ਨੂੰ ਵਿਦਿਆ ਕਰਕੇ ਅਗਲੇ ਦਿਨ ਆਪਣੇ ਨੌਕਰਾਂ ਨੂੰ ਲੈ ਕੇ ਆਵੇ ਦਾ ਸਤ ਜੀ ਮੂਹਰੀ ਖੋਲੀ, ਲੱਗਾ ਦੇਖਣ ਇੱਟਾਂ ਕਿਹੜੀਆਂ, ਸਤ ਸੰਗਤ ਸਾਰੀਆਂ ਹੀ ਪਿੱਲੀਆਂ। ਜਦ ਹੀ ਸਤ ਸੰਗਤ ਜੀ ਚਿਹਰੇ ਤੇ ਜਰਦਾਈ ਫਿਰ ਗਈ, ਸੋਚੇ ਵੀ ਮੈਂ ਹੁਣ ਕਿੱਥੋਂ ਪੂਰਾ ਕਰੂੰ ਆਪਦਾ ਘਾਟਾ। ਅਗਲੇ ਦਿਨ ਸਤਸੰਗ ਜੀ ਅੰਮ੍ਰਿਤਸਰ ਪਹੁੰਚਿਆ, ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਮਹਾਰਾਜ ਕਿਰਪਾ ਕਰੋ, ਤੁਸੀਂ ਤਾਂ ਵਰ ਦਿੱਤਾ, ਤੁਹਾਡਾ ਤਾਂ ਵਰ ਹੀ ਝੂਠਾ ਨਿਕਲ ਗਿਆ। ਕਹਿੰਦੇ ਨਾ ਭਾਈ, ਸਾਡਾ ਵਰ ਕਾਹਨੂੰ ਝੂਠਾ ਨਿਕਲਿਆ, ਤੂੰ ਕਿਸੇ ਲਿਵ ਵਾਲੇ ਸਾਡੇ ਸਿੱਖ ਦੀ ਨਰਾਦਰੀ ਤਾਂ ਨਹੀਂ ਕੀਤੀ। ਕਹਿੰਦਾ ਮਹਾਰਾਜ, ਇੱਕ ਤੁਹਾਡੇ ਮਸਤ ਜਿਹਾ ਸਿੱਖਾ ਲੱਖੂ ਬੇਪਰਵਾਹ ਤੁਰਿਆ ਫਿਰਦਾ ਰਹਿੰਦਾ ਗਲੀਆਂ 'ਚ ਮੰਗਦਾ, ਸੰਗਤ ਨੇ ਅਰਦਾਸ ਕੀਤੀ, ਤੁਸੀਂ ਕਿਹਾ, ਉਹ ਖਿੱਝ ਕੇ ਕਹਿੰਦਾ ਸੀ ਪਿੱਲਾ ਪਿੱਲਾ। ਬਸ ਕਹਿੰਦੇ ਭਾਈ, ਤਾਂ ਸਾਡੇ ਸਿੱਖ ਨੂੰ ਨਾਰਾਜ਼ ਕੀਤਾ, ਸਿੱਖ ਦੀ ਜਿਹੜੀ ਕਹੀ ਹੋਈ ਆ ਉਹਨੂੰ ਅਸੀਂ ਉਲਾਦ ਨਹੀਂ ਸਕਦੇ। ਮੇਰੀ ਬੰਧੀ ਭਗਤ ਛੁਡਾਵੇ, ਬੰਧ ਹੈ ਭਗਤ ਨਾ ਛੂਟੇ ਮੋਹੇ। ਜਿਹੜਾ ਨਿਯਮ ਸਿੱਖ ਬੰਧ ਦੇਵੇ ਸਾਡਾ, ਉਹਨੂੰ ਅਸੀਂ ਨਿਯਮ ਨੂੰ ਤੋੜ ਨਹੀਂ ਸਕਦੇ, ਸਾਡੇ ਨਿਯਮ ਨੂੰ ਸਿੱਖ ਤੋੜ ਸਕਦਾ। ਕਹਿੰਦੇ ਮਹਾਰਾਜ ਫੇਰ ਹੁਣ, ਕਹਿੰਦੇ ਜਾ ਇਉਂ ਕਰ, ਉਹਨੂੰ ਭੋਜਨ ਛਕਾ। ਕਹਿੰਦੇ ਜੀ ਉਹਨੇ ਤਾਂ ਮੰਨਣਾ ਨਹੀਂ। ਕਹਿੰਦੇ ਜਾ ਲੱਦਾ ਪਰਉਪਕਾਰੀ ਹੈ, ਉਹਦੇ ਨਾਲ ਮਿਲ ਕੇ ਤਾਂ ਆਪਣਾ ਕੰਮ ਸਵਾਰ ਲੈ।
ਦਰਬਾਰ ਲਖੋ ਸਰਾਪ ਬਾਚੋ,
ਲਖੂ ਨੇ ਸਤ ਸੰਗਤ ਦਰ ਤੇ ਖੜ ਕੇ ਸਰਾਪ ਦੇ ਦਿੱਤਾ ਸੀ ਕਿ ਆਵਾ ਪਿੱਲਾ ਰਹੇਗਾ।
ਸ੍ਰੀ ਗੁਰੂ ਪ੍ਰੇਰਿਓ ਲੱਦਾ ਗਯੋ,
ਜਦੋਂ ਸਤ ਸੰਗਤ ਜੀ ਗੁਰੂ ਸਾਹਿਬ ਦਾ ਪ੍ਰੇਰਿਆ ਹੋਇਆ, ਭਾਈ ਲੱਦਾ ਲਖੂ ਕੋਲੇ ਗਿਆ,
ਲਖੂ ਕੋ ਪ੍ਰਸੰਨ ਕਰ ਲਯੋ,
ਲਖੂ ਨੂੰ ਲਿਜਾ ਕੇ ਸਤ ਸੰਗਤ ਜੀ ਬੁੱਧੂ ਦੇ ਘਰ ਭੋਜਨ ਚੰਗੀ ਤਰ੍ਹਾਂ ਦੁਬਾਰਾ ਛਕਾਇਆ ਤੇ ਪ੍ਰਸੰਨ ਕਰ ਲਿਆ।
ਤਹੋ ਤਿਸੈ ਨਿਜ ਬਾਤ ਹਟਾਵੋ,
ਨਾਲੇ ਬੇਨਤੀ ਕੀਤੀ ਕਿ ਆਪਣੇ ਬੱਚੇ ਨੂੰ ਕਿਰਪਾ ਕਰੋ ਮੋੜੋ।
ਦੂਰਿਣੀ ਆਪ ਲਖ ਪਾਵੋ,
ਹੇ ਲਖੂ ਜੀ ਜਾਣ ਲੋ ਬੁੱਧੂ ਤਾਂ ਅੱਗੇ ਹੀ ਕਰਜਾਈ ਆ ਵਿਚਾਰਾ।
ਪੱਕਾ ਪਚਾਵਾ ਬਰ ਕੋ ਦੀਜਾ,
ਆਵਾ ਪੱਕਾ ਨਿਕਲੇ ਬਰ ਦੇ ਦਿਓ,
ਕਿਰਪਾ ਕਰੋ ਗੁਰਸਿੱਖ ਜਾਣੀ ਜਾ,
ਇਹਨੂੰ ਵੀ ਗੁਰੂ ਕਾ ਸਿੱਖ ਜਾਣੋ ਬੁੱਧੂ ਨੂੰ, ਤੁਸੀਂ ਕਿਰਪਾ ਕਰੋ ਲਖੂ ਜੀ।
ਸੁਣ ਲੱਦੇ ਕੇ ਬਚ ਉਪਕਾਰੀ,
ਪਰ ਉਪਕਾਰੀ ਲੰਦਾ ਸੀ ਸਤ ਸੰਗੀ ਵਿਚਾਲੇ ਵਿਚੋਲਾ, ਇਹਦੇ ਬਚਨ ਸੁਣ ਕੇ ਲੱਖੂ ਨੇ
ਸਿੱਖ ਲੱਖੂ ਲੱਖ ਰਿਣ ਦੁੱਖ ਭਾਰੀ।
ਉਸ ਵੇਲੇ ਲੱਖੂ ਨੇ ਜਾਣਿਆ ਵੀ ਵਿਚਾਰਾ ਇਹ ਤਾਂ ਹੁਣ ਮਾਰਿਆ ਜਾਊ ਜੇ ਕਰਜਾਈ ਰਹਿ ਗਿਆ।
ਕਹਿਓ ਬਾਗ ਸੋ ਪਲਟ ਹੈ ਜਾਂ ਨਹੀਂ,
ਕਹਿੰਦਾ ਬਈ ਬੁੱਧੂ ਬਚਨ ਸੁਣ ਲੈ, ਜਿਹੜੇ ਹਾਥੀ ਦੇ ਦੰਦ ਕੇਰਾਂ ਬਾਹਰ ਨੂੰ ਆ ਗਏ ਪਿੱਛੇ ਨਹੀਂ ਕਦੇ ਮੁੜਿਆ ਕਰਦੇ, ਉਹ ਤਾਂ ਬਾਹਰ ਹੀ ਰਹਿਣਗੇ, ਆਵਾ ਤਾਂ ਤੇਰਾ ਪਿੱਲਾ ਹੀ ਰਹੇਗਾ।
ਇੱਟ ਤਾਂ ਹੈ ਵਿਕ ਜਾਹੀ,
ਤੇਰੀਆਂ ਜਿਹੜੀਆਂ ਪਿੱਲੀਆਂ ਇੱਟਾਂ ਦੇ ਪੱਕੇ ਦੇ ਭਾਅ ਵਿਕ ਜਾਣਗੀਆਂ।
ਜਿੰਪਾ ਕੀ ਦੇ ਧਨ ਕੋ ਪਾਵੈ,
ਜਿੰਨਾ ਤੂੰ ਪੱਕੀਆਂ ਇੱਟਾਂ ਵੇਚ ਕੇ ਧਨ ਪ੍ਰਾਪਤ ਕਰਦਾ, ਓਨਾ ਹੀ ਤੈਨੂੰ ਧਨ ਮਿਲ ਜਾਣਾ ਕੱਚੀਆਂ ਦਾ।
ਕਥਾ ਵਿਕੈ ਰਿਣ ਸਭ ਉਤਸਰਾਵ,
ਉਸੇ ਦਿਨ ਇੱਥੇ ਵਿਕਣਗੀਆਂ ਤੇਰੀਆਂ ਇੱਟਾਂ, ਕਰਜ਼ਾ ਸਾਰਾ ਲੈ ਜੂ ਕੁਦਰਤੀ ਸਤ ਸੰਗ ਜੀ। ਐਸੀ ਝੜੀ ਲੱਗੀ, ਮੀਂਹ ਪਿਆ, ਇੱਕ ਤਾਂ ਕਿਲੇ ਦੀ ਕੰਧ ਢਹਿ ਗਈ, ਹੋਰ ਲੋਕਾਂ ਦੇ ਆਵੇ ਸਤ ਸੰਗਤ ਜੀ ਤਿਆਰ ਨਾ ਹੋਏ, ਇੱਟ ਮਿਲੇ ਨਾ ਕਿਤੇ, ਬਾਦਸ਼ਾਹ ਦੇ ਲੋਕ ਥਾਂ ਥਾਂ ਫਿਰਨ, ਨੌਕਰ ਵੀ ਕਿਤੇ ਇੱਟ ਮਿਲੇ, ਕਿਲੇ ਦੀ ਕੰਧ ਢਹਿ ਗਈ ਹੈ। ਉਸ ਵੇਲੇ ਸਤ ਸੰਗਤ ਜੀ ਬੁੱਧੂ ਨਾਲ ਫਿਰ ਗੱਲਬਾਤ ਹੋਈ, ਕਹਿੰਦਾ ਵੀ ਦੇਖ ਲਓ ਇੱਟ ਚਾਹੇ ਮਾੜੀ ਹੈ ਚੰਗੀ ਹੈ, ਦੇਖ ਲਓ ਪੱਕੀਆਂ ਦੇ ਭਾਅ ਦੇਣੀ ਹੈ। ਉਹ ਕਹਿੰਦੇ ਇੱਟ ਤਾਂ ਮਿਲਦੀ ਨੂੰ, ਪੱਕੀ ਕੱਚੀ ਨੂੰ ਕੀ ਆ, ਜਿਹੜਾ ਰੇਟ ਲਾਉਣਾ ਲਾ ਲਾ। ਸੋ ਸਾਰਾ ਆਵਾ ਸਤ ਸੰਗਤ ਜੀ ਗੌਰਮੈਂਟ ਨੇ ਚੱਕ ਲਿਆ ਸੀ, ਪੂਰਾ ਪੈਸਾ ਇਸ ਨੂੰ ਪ੍ਰਾਪਤ
ਹੋਇਆ।
ਸਤਸੰਗ ਜੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਲਾਹੌਰ ਵਿੱਚ ਵੀ ਪਰਉਪਕਾਰੀ ਹੋਇਆ,
ਪਰਉਪਕਾਰ ਕਰਹਿ ਵਿਖਿਆਤ,
ਪ੍ਰਗਟੀ ਪਰਉਪਕਾਰ ਕਰਦਾ ਸੀ,
ਲਖੋ ਰਹਿ ਪਟੋਲੀ ਤਾਹੇ।
ਇਹ ਸਤਸੰਗ ਜੀ ਪਟੋਲੀ ਉਹਨੂੰ ਕਹਿੰਦੇ ਜਿਹੜੇ ਪੱਟ ਦੇ ਵਸਤਰ ਦਾ ਵਪਾਰ ਕਰਦੇ ਹੋਣ ਲੋਕ, ਉਹਨਾਂ ਦੀ ਸੰਗਿਆ ਪਟੋਲੀ ਪੈ ਜਾਂਦੀ ਹੈ।
ਗੁਰੂ ਧਿਆਨ ਨਿਸ ਦਿਨ ਮਨ ਮਾਹੇ, ਗੁਰੂ ਧਿਆਨ ਨਿਸ ਦਿਨ ਮਨ ਮਾਹੇ।
ਇਹ ਜਿਹੜਾ ਲੱਖੂ ਸੀ ਰਾਤ ਦਿਨ ਵਾਹਿਗੁਰੂ ਦਾ ਧਿਆਨ ਧਾਰਦਾ।
ਇੱਕ ਤੀਰਥ ਅਰ ਮੂਲਾ ਬੇਰੀ,
ਸਤਸੰਗ ਜੀ ਤੀਰਥ ਤੇ ਭਾਈ ਮੂਲਾ ਜਿਸ ਪ੍ਰਕਾਰ ਆ ਰਹੇ ਨੇ, ਇਹ ਵੀ ਸਤਿਗੁਰਾਂ ਦੇ ਕੋਲੇ ਸਤਸੰਗ ਜੀ ਬੇਨਤੀ ਕਰਨਗੇ। ਸਮਾਂ ਸੰਪੂਰਨ ਹੋਇਆ, ਇੱਥੇ ਹੀ ਵਿਸਰਾਮ ਦਿੰਦੇ ਹਾਂ। ਅੱਗੇ ਜਿਵੇਂ ਸਤਸੰਗ ਜੀ ਕਥਾ ਹੋਵੇ ਕੱਲ ਨੂੰ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਆਪ ਸਤਸੰਗ ਜੀ ਰਾਗੀ ਸਿੰਘ ਸਾਹਿਬਾਂ ਤੋਂ ਕੀਰਤਨ ਦਾ ਰਸ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।